And now, news takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਸਿਆਸਤ ਵਾਂਗੂ ਮੌਸਮ ਦਾ ਵੀ ਕੁਝ ਪਤਾ ਨਹੀਂ ਲੱਗਦਾ।
ਬਦਲਦਾ ਰਹਿੰਦਾ।
ਅੱਜ ਤੇ ਇੰਜ ਲੱਗਦਾ ਵੀ ਜਿਵੇਂ ਅਗਸਤ ਦੇ ਵਿੱਚ ਕਿਤੇ ਕੋਈ ਜੁਲਾਈ ਵਾਲਾ ਦਿਨ ਫਿੱਟ ਹੋ ਗਿਆ ਹੋਵੇ।
ਮੌਸਮ ਤਾਂ ਬੜਾ ਸੋਹਣਾ, ਸਿਆਸਤ ਬਾਰੇ ਪਤਾ ਨਹੀਂ ਕਹਿ ਸਕਦੇ।
ਮੌਸਮ ਬੜਾ ਬਿਹਤਰੀਨ ਅੱਜ, ਪਰ ਇਹ ਜਿਹੜਾ ਅੱਜ ਅਸੀਂ ਵੈਦਰ ਦੇਖ ਰਹੇ ਹਾਂ, ਜਿੱਦਾਂ ਦੀ ਧੁੱਪ ਖਿੜੀ ਹੋਈ ਹੈ, ਜਿਹੋ ਜਿਹਾ ਤਾਪਮਾਨ ਪਹੁੰਚ ਜਾਣਾ, ਇਹ ਬਸ ਅੱਜ ਹੀ ਆ। ਕੱਲ੍ਹ ਤੋਂ ਦੁਬਾਰਾ ਤੋਂ ਇਹਦੇ ਵਿੱਚ ਯੂ ਟਰਨ ਵੱਜ ਜਾਣਾ। ਸੋ ਉਸ ਹਿਸਾਬ ਨਾਲ ਆਪਣੀ ਤਿਆਰੀ ਤਿਉਰੀ ਜ਼ਰੂਰ ਕਰਕੇ ਰੱਖਿਓ।
ਦੈਟਸ ਲਾਈਫ ਅੱਜ ਹੀ ਹੈ, ਹੁਣੇ ਹੀ ਹੈ, ਜੋ ਹੈ
ਜੋ ਹੈ,
ਕੱਲ੍ਹ ਦਾ ਪਤਾ ਨਹੀਂ।
ਬਿਲਕੁਲ ਬਿਲਕੁਲ ਸਹੀ ਗੱਲ ਹੈ, ਲਿਵ ਇਨ ਦ ਮੂਮੈਂਟ। ਪਰ ਉਸ ਮੂਮੈਂਟ ਲਈ ਬੰਦਾ ਤਿਆਰ ਵੀ ਹੋਵੇ ਨਾ। ਮੈਂ ਕਿਹਾ ਲਿਵਿੰਗ ਇਨ ਜੇ ਮੌਸਮ ਦੇ ਸੰਦਰਭ 'ਚ ਗੱਲ ਕਰੀ, ਕਹਿੰਦਾ ਲਿਵਿੰਗ ਇਨ ਦ ਮੂਮੈਂਟ, ਪਰ ਬਾਹਰ ਕੜਾਕੇ ਦੀ ਠੰਡ ਹੈ, ਪਰ ਤਿਆਰੀ ਆਪਣੀ ਉਹਦੀ ਸਾਵਨਾ ਹੈ ਨਹੀਂ। ਵਾਸੂ ਜੀ, ਸਿਆਸੀ ਪਾਰਟੀਆਂ ਵੀ ਆਪੋ ਆਪਣੀਆਂ ਤਿਆਰੀਆਂ ਕਰਨ ਦੇ ਵਿੱਚ ਰੁੱਝੀਆਂ ਹੋਈਆਂ ਨੇ। ਅੱਛਾ, ਇੱਕ ਬਾਏ ਦਾ ਵੇ ਬਿਫੋਰ ਵੀ ਗੈਟ ਇਨ ਟੂ ਦ ਡਿਸਕਸ਼ਨ, ਵੀ ਕੱਲ੍ਹ ਕਿਹੜੀਆਂ ਕਿਹੜੀਆਂ ਅਨਾਊਂਸਮੈਂਟਸ ਕੀਤੀਆਂ ਨੇ ਸੂਬਾਈ ਪਾਰਟੀਆਂ ਨੇ। ਕੱਲ੍ਹ ਸੇਫ ਸਰੀ ਕੋਲਿਸ਼ਨਾਂ ਨੇ ਟਵੀਟ ਦਾ ਕੀ ਹੈ ਇੱਕ, ਅਤੇ ਉਹਨਾਂ ਨੇ ਕਿਹਾ ਵੀ ਡਗ ਮਕੈਲਮ ਵੱਲੋਂ ਆਉਂਦੇ ਕੱਲ੍ਹ
ਬੁੱਧਵਾਰ
ਕੋਈ ਅਨਾਊਂਸਮੈਂਟ ਕਰਨੀ ਹੈ ਉਹਨਾਂ ਨੇ,
ਜਿਹਦੇ ਨਾਲ ਜਿਹੜੀ ਸਰੀ ਦੀ ਸਿਆਸਤ ਹੈ ਉਹਦੇ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਆਏਗੀ। ਮੰਨਿਆ ਜਾ ਰਿਹਾ ਕਿ ਉਹਨਾਂ ਵੱਲੋਂ ਆਪਣੀ ਮੇਅਰਲ ਕੈਂਪੇਨ ਦੁਬਾਰਾ ਤੋਂ ਅਨਾਊਂਸ ਕੀਤੀ ਜਾ ਸਕਦੀ ਹੈ। ਡਗ ਮਕੈਲਮ ਹੋ ਸਕਦਾ ਕਿ ਦੁਬਾਰਾ ਸਰੀ ਦੇ ਮੇਅਰ ਬਣਨਾ ਚਾਹੁੰਦੇ ਨੇ।
ਵਾਸੂ ਜੀ,
ਇਹ ਕਿਆਸ ਰਹੀਆਂ?
ਅੱਛਾ, ਕਿਆਸ ਰਹੀਆਂ ਇਹ ਨੇ। ਹੁਣ ਦੇਖੋ, ਮੇਅਰਲ ਇਲੈਕਸ਼ਨ ਤੇ ਹੋਣਾ ਦੋ ਸਾਲ ਪਏ ਨੇ, ਦੈਟ ਇਜ਼ ਦ ਨਵੰਬਰ ਆਫ 2026। ਇਸ ਵੇਲੇ ਸੂਬਾਈ ਇਲੈਕਸ਼ਨ ਕੈਂਪੇਨ ਚੱਲਦੀ ਪਈ ਆ, ਕੀ ਉਹਦੇ ਵਿੱਚ ਡਗ ਮਕੈਲਮ ਵੱਲੋਂ ਸੱਚਮੁੱਚ ਮੇਅਰਲ ਰੇਸ ਆਪਣੀ ਲਾਂਚ ਕੀਤੀ ਜਾਣੀ ਆ, ਜਾਂ ਫਿਰ ਵਾਸੂ ਜੀ MLA ਵਾਸਤੇ ਨੋਮੀਨੇਸ਼ਨਾਂ ਫਰਾਈਡੇ 1 ਵਜੇ ਤੱਕ ਦੀ ਡੈਡਲਾਈਨ ਆ?
ਯਾ, ਸੋ ਦੋਨੋਂ ਪੋਸੀਬਿਲਿਟੀ, ਪਰ ਜੋ ਜ਼ਿਆਦਾ ਮੈਂ ਸਮਝ ਸਕਿਆ ਗੱਲ ਨੂੰ, ਅਜੇ ਤੱਕ ਸਾਰੀਆਂ ਕਿਆਸਾਂ
ਨੇ ਐਗਜ਼ੈਕਟਲੀ,
ਤੇ ਪਰ ਜ਼ਿਆਦਾ ਚਾਂਸਸ ਇਸ ਗੱਲ ਦੇ ਨੇ ਕਿ ਉਹ ਆਪਣੀ ਮੇਅਰਲ ਕੈਂਪੇਨ ਅਨਾਊਂਸ ਕਰ ਸਕਦੇ ਨੇ, ਜ਼ਿਆਦਾ ਚਾਂਸਸ ਜੋ ਇੱਧਰ ਨੂੰ ਲੱਗ ਰਹੇ ਨੇ। ਲੈਟਸ ਸੇ 70-30। ਸੋ ਇਹ ਨਹੀਂ ਮੈਂ ਕਹਿ ਰਿਹਾ ਵੀ
ਚਾਂਸ
ਨਹੀਂ ਹੈ, ਪਰ ਜੋ ਗੱਲਬਾਤ ਚੱਲ ਰਹੀ ਹੈ ਲੱਗਦਾ, ਬਾਕੀ ਉਹ ਆਪਣੇ ਪੱਤੇ ਨਹੀਂ ਅਜੇ ਖੋਲ ਰਹੇ।
ਬਿਲਕੁਲ,
ਕੱਲ ਨੂੰ ਇਹ ਅਨਾਊਂਸਮੈਂਟ ਹੋਣੀ ਹੈ, ਦੇ ਆਰ ਟਾਊਟਿੰਗ ਇਟ ਐਜ਼ ਅ ਵੈਰੀ ਬਿਗ ਅਨਾਊਂਸਮੈਂਟ। ਸੋ ਦੇਖਦੇ ਹਾਂ ਉਹਦੇ ਵਿੱਚੋਂ ਕੀ ਨਿਕਲਦਾ, ਕਿ ਸੇਫ ਸਰੀ ਕੋਲਿਸ਼ਨ ਤੇ ਮੇਅਰ ਡਗ ਮਕੈਲਮ, ਸਾਬਕਾ ਮੇਅਰ ਡਗ ਮਕੈਲਮ ਵੱਲੋਂ, ਉਹਨਾਂ ਵੱਲੋਂ ਕੋਈ ਵੱਡੀ ਅਨਾਊਂਸਮੈਂਟ ਕੀਤੀ ਜਾਣੀ, ਜਿਹਦੇ ਨਾਲ ਉਹਨਾਂ ਦਾ ਇਹ ਦਾਅਵਾ ਹੈ ਕਿ ਸਰੀ ਦੀ ਸਿਆਸਤ ਹਮੇਸ਼ਾ ਵਾਸਤੇ ਤਬਦੀਲ ਹੋ ਜਾਏਗੀ। ਜਿਹੜੀ ਗੱਲ ਹੈ ਕਿ ਮੇਅਰ ਦੇ ਇਲੈਕਸ਼ਨ ਨੂੰ ਅਜੇ 2 ਸਾਲ ਪਏ ਨੇ, ਇਫ ਵੀ ਗੋ ਬੈਕ, ਤੇ ਮੇਅਰ ਬ੍ਰੈਂਡਾ ਲੌਕ ਨੇ ਵੀ ਆਪਣੀ ਜਿਹੜੀ ਕੈਂਪੇਨ ਹੈ ਉਹ 1.5-2 ਸਾਲ ਪਹਿਲਾਂ ਹੀ ਅਨਾਊਂਸ ਕਰਤੀ ਸੀ।
ਰਾਈਟ,
ਤੇ ਸ਼ੀ ਵਾਜ਼ ਦ ਫਰਸਟ ਵਨ
ਜਿਨ੍ਹਾਂ ਨੇ ਉਦੋਂ 2022 ਦੀ ਇਲੈਕਸ਼ਨ ਵਾਸਤੇ ਉਹਨਾਂ ਨੇ ਪਹਿਲਾਂ ਜਦੋਂ
2020 ਦੇ ਵਿੱਚ ਹੀ ਸ਼ਾਇਦ ਉਹਨਾਂ ਨੇ ਦੱਸਤਾ ਸੀਗਾ ਕਿ ਉਹ ਇਲੈਕਸ਼ਨ ਅਗਲਾ ਲੜਨਾ ਚਾਹੁੰਦੇ।
ਅੱਛਾ, ਇਹ ਇੰਟਰਸਟਿੰਗ ਦੇਖਣ ਵਾਲੀ ਗੱਲ ਹੋਣੀ ਹੈ, ਦੇਖੋ 2020 ਦੇ ਵਿੱਚ ਵੀ ਸੂਬਾਈ ਚੋਣਾਂ ਹੋਈਆਂ ਸੀ ਜਦੋਂ ਸਨੈਪ ਇਲੈਕਸ਼ਨ ਹੋਇਆ ਸੀ, ਤਾਂ ਹੀ ਹੁਣ 4 ਸਾਲ ਬਾਅਦ ਇਲੈਕਸ਼ਨ ਹੋ ਰਿਹਾ। ਉਹਨਾਂ ਨੇ ਜਿਹੜੀ ਅਨਾਊਂਸਮੈਂਟ ਕੀਤੀ ਸੀ, ਵਾਜ਼ ਇਟ ਇਨ ਦ ਮਿਡਲ ਆਫ ਦੀ ਪ੍ਰੋਵਿੰਸ਼ੀਅਲ ਇਲੈਕਸ਼ਨ ਕੈਂਪੇਨ?
ਕਿਉਂਕਿ
ਇਸ ਸਮੇਂ ਹੈ ਨਾ, ਇਸ ਸਮੇਂ ਇਹਦੇ ਵਿੱਚ ਜੇ ਡਗ ਮਕੈਲਮ ਇਹ ਵੀ ਅਨਾਊਂਸ ਕਰਦੇ ਨੇ ਕਿ ਠੀਕ ਹੈ ਜੀ 2026 ਦੇ ਵਿੱਚ ਉਹ ਮੇਅਰਲ ਕੈਂਡੀਡੇਟ ਦੁਬਾਰ ਤੋਂ ਹੋਣਗੇ, ਤੇ ਵਾਸੂ ਜੀ ਅਜੇ ਮੇ ਵੀ ਉਸ ਅਨਾਊਂਸਮੈਂਟ ਨੂੰ ਉਨੀ ਡਾਇਰੈਕਸ਼ਨ ਨਾ ਮਿਲੇ। ਅਗੇਨ, ਕਿਆਸ ਰਹੀ ਇਹ, ਮਤਲਬ ਸਿਰੇ ਦੀ ਕਿਆਸ ਰਹੀ ਆ ਕਿ ਇਸ ਵੇਲੇ ਜੇ ਸਭ ਤੋਂ ਜ਼ਿਆਦਾ ਕਿਸੇ ਚੀਜ਼ ਨੂੰ ਡਾਇਰੈਕਸ਼ਨ ਮਿਲ ਸਕਦੀ ਹੈ ਕੱਲ੍ਹ ਕੀਤੀ ਅਨਾਊਂਸਮੈਂਟ ਨੂੰ, ਉਹ ਇਹ ਹੋ ਸਕਦਾ ਕਿ ਜੀ ਡਗ ਮਕੈਲਮ ਆਖਣ ਕਿ ਜੀ ਮੈਂ ਸਰੀ ਦੀ ਫਲਾਨੀ ਰਾਈਡਿੰਗ ਤੋਂ ਮੈਂ ਚੋਣ ਲੜਨ ਲੱਗਾ ਐਜ਼ ਐਨ MLA। ਸੋ ਦੇਖਦੇ ਹਾਂ। ਸੋ ਲੈਟਸ ਵੇਟ ਅੰਟਿਲ ਟੁਮਾਰੋ। ਅਸੀਂ ਕੋਈ ਇਹਦੇ ਵਿੱਚ ਕੋਈ ਇਹ ਕਹਿ ਲਓ ਵੀ ਪੱਕੇ ਤੌਰ ਤੇ ਅਜੇ ਕੋਈ ਗੱਲ ਕਹਿ ਨਹੀਂ ਸਕਦੇ, ਕਿਉਂਕਿ ਪੱਤੇ ਅਜੇ ਖੋਲੇ ਨਹੀਂ ਗਏ। ਇੰਨਾ ਜ਼ਰੂਰ ਦੱਸਿਆ ਗਿਆ ਕਿ ਡਗ ਮਕੈਲਮ ਵੱਲੋਂ ਟੁਮਾਰੋ ਆਉਂਦੇ ਕੱਲ੍ਹ ਇਹ ਅਨਾਊਂਸਮੈਂਟ ਕੋਈ ਕੀਤੀ ਜਾਣੀ ਹੈ, ਮੇਜਰ ਅਨਾਊਂਸਮੈਂਟ। ਵਾਸੂ ਜੀ, BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟੈਡ ਨੇ ਕੱਲ੍ਹ ਹਾਊਸਿੰਗ ਸੰਬੰਧੀ ਅਨਾਊਂਸਮੈਂਟ ਕਰਨੀ ਸੀ। ਅਸੀਂ ਕੱਲ੍ਹ ਸਵੇਰੇ ਵੀ ਗੱਲ ਕਰਦੇ ਸੀ ਕਿ ਉਹਨਾਂ ਨੇ ਹਾਊਸਿੰਗ ਰੀਬੇਟ ਨਾਲ ਰਿਲੇਟਡ ਕੋਈ ਅਨਾਊਂਸਮੈਂਟ ਕਰਨੀ ਸੀ। ਅਨਾਊਂਸਮੈਂਟ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਉਹ ਸ਼ਾਮਲ ਵੀ ਹੋਏ ਸੀ, ਅਤੇ ਉਦੋਂ ਵੀ ਇੱਕ ਰੋਬਸਟ ਹਾਊਸਿੰਗ ਪਲਾਨ ਦੀ ਗੱਲ ਉਹ ਕਰ ਰਹੇ ਸੀ। ਉਦੋਂ ਪੁੱਛਿਆ ਸੀ ਉਹਨਾਂ ਨੂੰ ਕਿ ਜਿਹੜੀ ਅੱਜ ਅਨਾਊਂਸਮੈਂਟ ਹੈ ਕੀ ਉਹ ਉਸੇ ਪਲਾਨ ਦਾ ਜਿਹੜਾ ਤੁਹਾਡਾ ਰੋਬਸਟ ਹਾਊਸਿੰਗ ਪਲਾਨ ਹੈ ਕਿ ਉਹਦਾ ਹਿੱਸਾ ਹੋਏਗਾ। ਉਹਨੇ ਆਖਿਆ ਸੀ ਵੀ ਨਹੀਂ, ਅੱਜ ਸਿਰਫ ਅਸੀਂ ਕੋਈ ਰੀਬੇਟਸ ਅਨਾਊਂਸ ਕਰਾਂਗੇ, ਪਰ ਆਉਂਦੇ ਦਿਨਾਂ ਦੇ ਵਿੱਚ ਅਸੀਂ ਹਾਊਸਿੰਗ ਸਪਲਾਈ ਸੰਬੰਧੀ ਅਤੇ ਜਿਹੜੀਆਂ ਹੋਰ ਚੀਜ਼ਾਂ ਨੇ ਉਹ ਵੀ ਐਲਾਨਾਂਗੇ। ਜਿਹੜੀ ਵਾਸੂ ਜੀ ਕੱਲ੍ਹ ਇਹ ਅਨਾਊਂਸਮੈਂਟ ਕੀਤੀ ਗਈ ਆ, ਇਹਦੇ ਬਾਰੇ ਗਾਹੇ ਬਗਾਹੇ ਗੱਲ ਹੁੰਦੀ ਰਹਿੰਦੀ ਸੀ ਕਿ ਕੈਨੇਡਾ ਦੇ ਵਿੱਚ ਜਿਹੜੇ ਹੋਮ ਓਨਰਸ ਨੇ ਜਾਂ ਰੈਂਟਰਸ ਨੇ, ਜਿਹੜਾ ਤੁਸੀਂ ਆਪਣੀ ਮੋਰਗੇਜ ਪੇ ਕਰ ਰਹੇ ਹੋ ਜਾਂ ਤੁਸੀਂ ਕਿਰਾਇਆ ਅਦਾ ਕਰ ਰਹੇ ਹੋ, ਜੇ ਤੁਸੀਂ ਉਹਨੂੰ ਆਪਣੀ ਇਨਕਮ ਦੇ ਵਿੱਚੋਂ ਰਾਈਟ ਆਫ ਕਰ ਸਕੋ ਤਾਂ ਤੁਹਾਨੂੰ ਉਹਦੇ ਵਿੱਚੋਂ ਟੈਕਸ ਬ੍ਰੇਕ ਮਿਲ ਸਕਦੀ ਹੈ। ਅਜੇ ਤੱਕ ਦੇਖੋ ਇਸ ਤਰ੍ਹਾਂ ਦੇ ਰਾਈਟ ਆਫ ਜਿਹੜੇ ਹੈਗੇ ਨੇ ਉਹ ਬਿਜ਼ਨਸਿਸ ਵਾਸਤੇ ਤਾਂ ਅਵੇਲੇਬਲ ਹੁੰਦੇ ਨੇ, ਤੁਸੀਂ ਆਪਣੇ ਖਰਚ ਜਿੰਨੀ ਟੋਟਲ ਆਮਦਨ ਆ ਉਹਦੇ ਵਿੱਚੋਂ ਖਰਚਾ ਰਾਈਟ ਆਫ ਕਰਕੇ ਤੁਹਾਨੂੰ ਉਹਦੇ ਵਿੱਚੋਂ ਟੈਕਸ ਦੇ ਵਿੱਚ ਰਿਆਇਤ ਮਿਲ ਜਾਂਦੀ ਆ। ਪਰ ਜਿਹੜੇ ਇੰਡੀਵਿਜੁਅਲ ਵਿਅਕਤੀ ਨੇ, ਸੈਲਰੀਡ ਵਿਅਕਤੀਆਂ ਵਾਸਤੇ, ਅਸੀਂ ਵੀ ਕਿੰਨੀ ਵਾਰ ਗੱਲ ਕੀਤੀ ਆ ਵੀ ਇੱਦਾਂ ਦਾ ਪ੍ਰੋਵੀਜ਼ਨ ਕੋਈ ਐਗਜ਼ਿਸਟ ਕਰਦਾ ਨਹੀਂ। ਸੋ ਕੱਲ੍ਹ BC ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟੈਡ ਨੇ ਇਹ ਆਖਿਆ ਕਿ ਜੇ ਉਹਨਾਂ ਦੀ ਸਰਕਾਰ ਬਣ ਜਾਂਦੀ ਆ ਤਾਂ ਹੋਮਓਨਰਸ ਜਾਂ ਰੈਂਟਰਸ ਹਰ ਮਹੀਨੇ ਅਪ ਟੂ $3,000 ਜੋ ਉਹ ਅਦਾਇਗੀ ਕਰਦੇ ਨੇ, ਭਾਵੇਂ ਮੋਰਗੇਜ ਪੇਮੈਂਟ ਦੀ ਜਾਂ ਫਿਰ ਕਿਰਾਏ ਦੀ, ਉਹਨੂੰ ਆਪਣੀ ਆਮਦਨ ਦੇ ਵਿੱਚੋਂ ਡਿਡਕਟ ਕਰ ਸਕਣਗੇ। ਐਂਡ ਆਫ ਕੋਰਸ ਕਿਉਂਕਿ ਇਹ ਸੂਬਾਈ ਪੱਧਰ 'ਤੇ ਲਾਗੂ ਹੋਣ ਵਾਲੀ ਪੋਲਿਸੀ ਹੋਏਗੀ, ਸੋ ਜਿਹੜੀ ਇਹਦੀ ਟੈਕਸ ਬ੍ਰੇਕ ਆ, ਜਿਹੜਾ ਪ੍ਰੋਵਿੰਸ਼ੀਅਲ ਪੋਰਸ਼ਨ ਹੈਗਾ ਇਨਕਮ ਟੈਕਸ ਦਾ, ਉਹਦੇ ਵਿੱਚੋਂ ਬ੍ਰੇਕ ਮਿਲੇਗੀ। ਅਤੇ ਇਹਦੇ ਹੁਣ ਵਾਸਤੇ ਜੀ ਵੱਖੋ ਵੱਖਰੇ ਟੀਅਰਸ ਉਹਨਾਂ ਨੇ ਸੈੱਟ ਕੀਤੇ ਨੇ। ਪੋਲਿਸੀ ਸ਼ੁਰੂ ਹੋਏਗੀ 1 January 2026 ਤੋਂ, ਅਤੇ ਉਹਦੇ ਵਿੱਚ ਰਿਡਿਊਸਡ ਅਮਾਊਂਟ 'ਤੇ ਪੋਲਿਸੀ ਸ਼ੁਰੂ ਹੋਏਗੀ।
ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ 2026 ਸ਼ੁਰੂਆਤ ਕਰਾਂਗੇ, ਅਤੇ ਸ਼ੁਰੂਆਤ ਦੇ ਵਿੱਚ ਅਪ ਟੂ $1,500 ਪਰ ਮੰਥ ਰਾਈਟ ਆਫ ਕੀਤਾ ਜਾ ਸਕੇਗਾ। ਅਤੇ ਜਦੋਂ ਇਹ ਸ਼ੁਰੂਆਤ ਹੋਣੀ ਹੈ, ਇਸ ਉਦੋਂ 2026 ਦੇ ਵਿੱਚ ਇਸ ਪੂਰੇ ਪਲਾਨ ਦੀ ਕੋਸਟ $900 million ਹੋਏਗੀ। ਉਸ ਤੋਂ ਬਾਅਦ ਫਿਰ ਕਹਿੰਦੇ ਅਸੀਂ ਹਰ ਸਾਲ ਵਿੱਚ $500 ਜੋੜਨਾ ਸ਼ੁਰੂ ਕਰ ਦੇਣਾ ਪਰ ਮੰਥ, ਕਰਦਿਆਂ ਕਰਦਿਆਂ 2029 ਤੱਕ ਫਿਰ $3,000 ਪਰ ਮੰਥ ਤੱਕ ਰਾਈਟ ਆਫ ਕੀਤਾ ਜਾ ਸਕੇਗਾ ਮੋਰਗੇਜ ਅਤੇ ਰੈਂਟ ਪੇਮੈਂਟਸ। ਅਤੇ ਇਹ ਜਦੋਂ 2029 ਵਿੱਚ ਜਦੋਂ ਇਹ ਫੁੱਲ ਫਲੈਜਡ ਪ੍ਰੋਗਰਾਮ ਇੰਪਲੀਮੈਂਟ ਹੋ ਜਾਏਗਾ, ਅਤੇ ਇਹਨਾਂ ਨੇ ਜੋ ਆਪਣੀ ਕੋਸਟਿੰਗ ਸਾਂਝੀ ਕੀਤੀ ਹੈ, ਇਹਨਾਂ ਦਾ ਅਨੁਮਾਨ ਇਹ ਕਹਿੰਦਾ ਕਿ ਉਦੋਂ ਮੈਕਸੀਮਮ ਕੋਸਟ ਜਿਹੜੀ ਇਸ ਪਲਾਨ ਦੀ ਹੋਏਗੀ ਉਹ $3.5 billion ਹੋਏਗੀ
ਸਾਲਾਨਾ,
$3.5 billion ਪਰ ਈਅਰ। ਸਵਾਲ ਪੁੱਛਿਆ ਗਿਆ ਕਿ ਇੰਨੇ ਪੈਸੇ ਕਿੱਥੋਂ ਆਉਣਗੇ, ਸੋ ਇਹਦੇ ਬਾਰੇ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਕਹੀ, ਕਹਿੰਦੇ ਕਿ ਇਹ ਤਾਂ ਲੱਗਦਾ ਨਹੀਂ ਕਿ $3.5 billion ਦੇ ਪੂਰੇ ਹੀ ਯੂਜ਼ ਹੋ ਜਾਣਗੇ, ਵੀ ਇਹ $3.5 billion ਮੈਕਸੀਮਮ ਹੈ, ਜੇ ਜਿੰਨੇ ਵੀ ਐਲੀਜੀਬਲ ਲੋਕ ਨੇ ਸਾਰੇ ਹੀ ਕਹਿੰਦੇ ਇਹਦਾ ਫਾਇਦਾ ਲੈ ਲੈਣ, ਕਹਿੰਦੇ ਉਹ ਇੰਨੇ ਪੂਰੇ ਪੈਸੇ ਯੂਜ਼ ਨਹੀਂ ਹੋਣੇ। ਸੋ ਇਹ ਉਹ ਗੱਲ ਕਹਿੰਦੇ ਕਹਿੰਦੇ ਰੁਕ ਗਏ, ਕਿਉਂਕਿ ਫਿਰ ਉਹ ਗੱਲ ਆਪਾਂ ਵਿਰੋਧੀ ਹੋ ਜਾਣੀ ਸੀ ਵੀ ਸਾਰਿਆਂ ਨੂੰ ਇਹ ਬੈਨੀਫਿਟ ਸ਼ਾਇਦ ਨਾ ਮਿਲੇ, ਉਹ ਕਹਿਣਾ ਹੀ ਚਾਹੁੰਦੇ ਸੀ ਸ਼ਾਇਦ, ਪਰ ਉਹ ਗੱਲ ਕਰਦੇ ਕਰਦੇ ਰੁਕ ਗਏ ਵੀ $3.5 billion ਕਹਿੰਦੇ ਲੱਗਣਾ ਨਹੀਂ
ਜੀ।
ਸੋ ਇਹਦੇ ਵਿੱਚ ਫਿਰ ਜਦੋਂ ਪੁੱਛਿਆ ਗਿਆ ਪੈਸੇ ਆਉਣੇ ਕਿੱਥੋਂ ਨੇ, ਤੇ ਉਹਦੇ ਬਾਰੇ ਉਹਨਾਂ ਨੇ ਕੋਈ ਸਪਸ਼ਟ ਕੋਈ ਕੋਸਟਿੰਗ ਜਿਹੜੀ ਉਹ ਸਾਂਝੀ ਕੀਤੀ ਨਹੀਂ, ਤੇ ਨਾਲ ਇਹ ਜ਼ਰੂਰ ਕਹਿ ਦਿੱਤਾ ਕਹਿੰਦੇ ਵੀ ਇਸ ਵੇਲੇ $9 billion ਡੈਫਿਸਿਟ ਆ ਸਰਕਾਰ ਦਾ, ਉਹਦੇ ਵਿੱਚੋਂ ਅਸੀਂ ਬਹੁਤ ਸਾਰੇ ਖਰਚੇ ਜਿਹੜੇ ਨੇ ਉਹ ਘਟਾਵਾਂਗੇ ਤੇ ਉਧਰੋਂ ਖਰਚੇ ਘਟਾ ਕੇ ਇਧਰਲੇ ਪਾਸੇ ਲਾਵਾਂਗੇ।
ਹੁਣ ਵਾਸੂ ਜੀ ਜਿਹੜੀ ਇਹ ਗੱਲ ਹੁੰਦੀ ਹੈ ਨਾ ਖਰਚੇ ਘਟਾ ਕੇ ਉਹਨਾਂ ਨੂੰ ਅਸੀਂ ਬਾਈਫਰਕੇਟ ਕਰ ਲਾਂਗੇ, ਕੋਈ ਵੀ ਨਵਾਂ ਪ੍ਰੋਗਰਾਮ ਹੋਵੇ ਉਹਨੂੰ ਫਾਈਨੈਂਸ ਕਰਨ ਦੇ ਤਾਂ 3 ਤਰੀਕੇ ਨੇ, ਜਾਂ ਤਾਂ ਤੁਸੀਂ ਮੌਜੂਦਾ ਸਰਵਿਸਿਜ਼ ਦੇ ਵਿੱਚ ਕਟੌਤੀ ਕਰੋ, ਜਾਂ ਤੁਸੀਂ ਡੈਫਿਸਿਟ ਵਧਾਓ ਭਾਵ ਕਰਜ਼ਾ ਹੋਰ ਚੱਕੋ, ਜਾਂ ਫਿਰ ਟੈਕਸ ਵਧਾਓ। ਹੁਣ ਇਹ ਟੈਕਸ ਕੀ ਹੁਣ ਕੋਈ ਸਰਵਿਸਿਜ਼ ਘੱਟ ਹੋਣਗੀਆਂ ਜਾਂ ਡੈਫਿਸਿਟ ਹੋਰ ਵੱਡੇ ਹੋਣਗੇ, ਜਾਂ ਫਿਰ ਟੈਕਸ ਜੇ ਆਹ ਟੈਕਸ ਬ੍ਰੇਕ ਦਿੱਤੀ ਜਾਂਦੀ ਆ ਤਾਂ ਕਿਸੇ ਹੋਰ ਪਾਸਿਓਂ ਕੋਈ ਹੋਰ ਟੈਕਸ ਵੱਧ ਸਕਦਾ। ਇਹਦੇ ਵਿੱਚ ਇਹ ਜ਼ਰੂਰ ਦੱਸਿਆ ਗਿਆ ਵੀ $2.5 lakh ਤੱਕ ਦੀ ਜਿਹੜੀ ਮੈਕਸੀਮਮ ਹਾਊਸ ਹੋਲਡ ਇਨਕਮ ਆ, ਉਹ ਤੋਂ ਜਿਨ੍ਹਾਂ ਦੀ ਘੱਟ ਹੋਏਗੀ ਹਾਊਸ ਹੋਲਡ ਇਨਕਮ ਅੰਡਰ 250,000, ਉਹਨਾਂ ਵਾਸਤੇ ਪ੍ਰੋਵੀਜ਼ਨ ਅਵੇਲੇਬਲ ਕਰਵਾਏਗੀ ਜੇ BC ਕੰਜ਼ਰਵੇਟਿਵ ਸਰਕਾਰ ਬਣਦੀ ਹੈ, ਜੌਨ ਰਸਟੈਡ ਜੇ ਪ੍ਰੀਮੀਅਰ ਬਣਦੇ ਨੇ। ਇੱਕ ਵਾਸਤੇ ਜੀ ਦੇਖੋ ਕੰਸਰਨ ਇਹ ਵੀ ਹੈਗਾ ਕਿ ਕਾਰਬਨ ਟੈਕਸ ਵੀ ਹਟਾਉਣ ਦੇ ਹਮੈਤੀ ਨੇ ਜੌਨ ਰਸਟੈਡ। ਕਾਰਬਨ ਟੈਕਸ ਇੱਕ ਸਮਾਂ ਸੀ ਜਦੋਂ ਰੈਵਨਿਊ ਨਿਊਟਰਲ ਹੋਇਆ ਕਰਦਾ ਸੀ, ਹੁਣ ਕਾਰਬਨ ਟੈਕਸ ਦੇ ਵਿੱਚੋਂ ਵੀ ਸਰਕਾਰ ਨੂੰ ਜਨਰਲ ਰੈਵਨਿਊ ਦੇ ਵਿੱਚ ਉਹਦਾ ਇੱਕ ਸਿਗਨੀਫੀਕੈਂਟ ਪੋਰਸ਼ਨ ਸ਼ਾਮਿਲ ਕੀਤਾ ਜਾਂਦਾ। ਸੋ ਜੇ ਕਾਰਬਨ ਟੈਕਸ ਵੀ ਹਟਾ ਦਿੱਤਾ ਜਾਂਦਾ, ਇਹ ਟੈਕਸ ਬ੍ਰੇਕ ਜੇ ਮੁਹੱਈਆ ਕਰਵਾਈ ਜਾਂਦੀ ਆ, ਤਾਂ ਫਿਰ ਜਿਹੜਾ ਡੈਫਿਸਿਟ ਆ ਜਾਂ ਜਿਹੜਾ ਲੋਸ ਆਫ ਰੈਵਨਿਊ ਆ ਉਹ ਤਾਂ ਕਿਤੇ ਹੋਰ ਜ਼ਿਆਦਾ ਹੋਣ ਵਾਲਾ ਉਹ ਅਮਾਊਂਟ ਆ।
ਅਤੇ ਉਦੋਂ ਜਦੋਂ BC ਕੰਸਰਵੇਟਿਵਸ ਟਾਰਗੇਟ ਕਰਦੇ ਨੇ BC NDP ਨੂੰ ਕਿ ਜੀ ਇਹਨਾਂ ਦੇ ਖਰਚੇ ਬਹੁਤ ਰੈਕਲੈਸ ਨੇ ਅਤੇ ਇਹਨਾਂ ਦਾ ਜਿਹੜਾ ਬਜਟ ਆ ਉਹ ਬੈਲੈਂਸ ਹੁੰਦਾ ਨਜ਼ਰ ਨਹੀਂ ਆ ਰਿਹਾ।
ਕੱਲ੍ਹ ਵਾਸਤੇ ਜੀ ਪ੍ਰੋਗਰਾਮ 'ਚ ਮੈਂ ਸਵਾਲ ਪੁੱਛਿਆ ਸੀ ਉਹਨਾਂ ਨੂੰ ਕਿ ਕੀ ਤੁਸੀਂ ਬਜਟ ਕਦੋਂ ਬੈਲੈਂਸ, ਤੁਹਾਡਾ ਬਜਟ ਬੈਲੈਂਸ ਕਰਨ ਬਾਰੇ ਕੀ ਤੁਹਾਡਾ ਵਿਊ ਪੁਆਇੰਟ ਆ। ਉਹਨਾਂ ਨੇ ਵਾਸੂ ਜੀ ਕਿਹਾ ਕਹਿੰਦੇ ਦੇਖੋ ਇਮੀਡੀਏਟਲੀ ਬਜਟ ਬੈਲੈਂਸ ਨਹੀਂ ਹੋਣਾ, ਪਹਿਲੀ ਟਰਮ ਦੇ ਵਿੱਚ ਬੈਲੈਂਸ ਬਜਟ ਬੈਲੈਂਸ ਨਹੀਂ ਹੋਣਾ। ਸੋ ਜਿਹੜੇ ਪਹਿਲੇ ਜੇ ਅਗੇਨ BC ਕੰਜ਼ਰਵੇਟਿਵ ਦੀ ਗਵਰਨਮੈਂਟ ਬਣ ਜਾਂਦੀ ਆ ਤਾਂ ਜਿਹੜੇ ਪਹਿਲੇ 4 ਸਾਲ ਉਹਨਾਂ ਦੇ ਹੋਣਗੇ, ਪਹਿਲੀ ਟਰਮ ਹੋਏਗੀ, ਉਹਨਾਂ 4 ਸਾਲਾਂ ਦੇ ਵਿੱਚ ਜੌਨ ਰਸਟੈਡ ਦਾ ਕਹਿਣਾ ਵੀ ਬਜਟ ਬੈਲੈਂਸ ਹੋਣ ਦੇ ਰਾਹ 'ਤੇ ਨਹੀਂ ਪਏਗਾ।
ਐਂਡ ਟੂ ਬੀ ਫੇਅਰ ਵਿਜੇ ਜੀ, $9 billion ਦਾ ਡੈਫਿਸਿਟ ਆ, $9 billion ਨੂੰ ਲਿਆ ਕੇ ਜ਼ੀਰੋ ਕਰ ਦੇਣਾ ਵਿਦਿਨ 2-3-4 ਈਅਰਸ, ਉਹ ਪ੍ਰੈਕਟੀਕਲ ਹੈ ਵੀ ਨਹੀਂ। ਸੋ ਮੈਨੂੰ ਲੱਗਦਾ ਕਿ ਤਾਂ ਪ੍ਰੈਕਟੀਕਲ ਗੱਲ ਹੀ ਕਹਿ ਰਹੇ ਨੇ ਕਿ ਵੀ 4 ਸਾਲਾਂ ਵਿੱਚ ਕਰਨਾ ਪੋਸੀਬਲ ਨਹੀਂ ਹੋਣਾ।
ਜੇ ਉਹ ਕਹਿ ਦੇਣ ਵੀ ਕਰ ਦੇਣਗੇ, ਸਗੋਂ ਉਸ ਗੱਲ 'ਤੇ
ਫਿਰ ਉਹ ਆਪਣੇ ਆਪ ਹੀ ਉਹ ਜਿਹੜਾ ਸੈਲਫ ਗੋਲ ਕਰ ਰਹੇ ਹੋਣਗੇ।
ਕਰੈਕਟ ਕਰੈਕਟ।
ਅਤੇ ਪਲੱਸ ਇਹਦੇ ਨਾਲ ਇੱਕ ਤਰੀਕੇ ਨਾਲ BC NDP ਵੀ ਹਮਲਾ ਕਰ ਰਹੇ ਨੇ ਕਿ ਜੀ ਉਹਨਾਂ ਨੇ ਡੈਫਿਸਿਟ ਵਧਾ ਹੀ ਨਾ ਦਿੱਤਾ ਕਿ 4 ਸਾਲਾਂ ਵਿੱਚ ਵੀ ਇਹਨੂੰ ਬੈਲੈਂਸ ਕਰਨਾ ਔਖਾ ਹੋਣਾ। ਸੋ ਇਹ ਉਹਨਾਂ ਨੇ ਗੱਲ ਕੀਤੀ ਹੈ ਅਤੇ ਇਹਨੂੰ ਲੈ ਕੇ ਉਹਨਾਂ ਨੇ ਇਹ ਜ਼ਰੂਰ ਕਿਹਾ, ਕਹਿੰਦੇ ਹਾਊਸਿੰਗ ਪਲੈਟਫਾਰਮ ਨਾਲ ਸੰਬੰਧਿਤ ਅਸੀਂ ਹੋਰ ਜਾਣਕਾਰੀ ਲੇਟਰ ਦਿਸ ਵੀਕ ਅਸੀਂ ਹੋਰ ਜਨਤਕ ਕਰਾਂਗੇ। ਸੋ ਉਹ ਦੇਖਣਾ ਹੋਏਗਾ ਅਤੇ ਨਾਲ ਇਹਨੂੰ ਉਹਨਾਂ ਨੇ ਟਾਊਟ ਕੀਤਾ ਐਜ਼ ਵਨ ਆਫ ਦਾ biggest tax, most significant tax reliefs ever given in BC history. ਤੇ ਇਹਦੇ ਨਾਲ ਇੱਕ ਉਹਨਾਂ ਨੇ ਆਪਣਾ ਐਸਟੀਮੇਟ ਇਹ ਵੀ ਸਾਂਝਾ ਕੀਤਾ ਕਿ ਜਿਹੜਾ ਇੱਕ ਐਵਰੇਜ ਟੈਕਸ ਪੇਅਰ ਹੈ BC ਦੇ ਵਿੱਚ, ਜਦੋਂ ਇਹ ਪ੍ਰੋਗਰਾਮ 2029 ਦੇ ਵਿੱਚ ਫੁੱਲ ਫਲੈਜਡ ਜਦੋਂ ਲਾਗੂ ਹੋ ਗਿਆ, ਜਦੋਂ $3,000 ਪਰ ਮੰਥ ਤੱਕ ਰਾਈਟ ਆਫ ਹੋਣੇ ਸ਼ੁਰੂ ਹੋ ਗਏ, ਉਦੋਂ ਫਿਰ ਇੱਕ ਐਵਰੇਜ ਟੈਕਸ ਪੇਅਰ ਨੂੰ ਉਹਨਾਂ ਨੇ ਕਿਹਾ ਕਿ $1,600 to $1,700 ਪਰ ਮੰਥ ਜਿਹੜੇ ਨੇ, ਪਰ ਮੰਥਲੀ ਸੋਰੀ, ਆਪਣੀ ਰਿਬੇਟ ਦੇ ਵਿੱਚ ਮਿਲਣਗੇ ਟੈਕਸ ਰਿਬੇਟ ਵਜੋਂ $1,600 to $1,700
ਬਸ ਜੀ. ਅਫੋਰਡੇਬਿਲਿਟੀ ਦਾ ਇੱਕ ਕਹਿ ਲਓ ਵੱਖਰੇ ਕਿਸਮ ਦਾ ਮੈਜਰ ਹੈ. ਅਮਰੀਕਾ ਦੇ ਵਿੱਚ ਆਲਰੇਡੀ ਇਸ ਤਰ੍ਹਾਂ ਦੀ ਚੀਜ਼ ਐਗਜ਼ਿਸਟ ਕਰਦੀ ਹੈ, ਪਰ ਕਈਆਂ ਦਾ ਦੇਖੋ ਸਵਾਲ ਇੱਕ ਇਹ ਵੀ ਹੈਗਾ, ਵਟ ਅਬਾਊਟ ਦੋਜ਼ ਹੋਮ ਓਨਰਸ ਜਿਨ੍ਹਾਂ ਨੇ ਮੌਰਗੇਜ ਪੇ ਆਫ ਕਰਤੀ, ਉਹਨਾਂ ਨੂੰ ਤਾਂ ਇਹਦੇ ਵਿੱਚੋਂ ਬ੍ਰੇਕ ਕੋਈ ਮਿਲਣੀ ਨਹੀਂ. ਵੀ ਇਸ ਤਰ੍ਹਾਂ ਦੀ ਪਾਲਿਸੀ ਲਾਗੂ ਕਰਨ ਦੀ ਬਜਾਏ ਕੀ ਇਹ ਬਿਹਤਰ ਨਹੀਂ ਹੋਏਗਾ ਕਿ ਜਿਹੜੀ ਇਨਕਮ ਟੈਕਸ ਦੀ ਹੀ ਬ੍ਰੈਕਟ ਹੈ, ਜਿਹੜੇ ਕਿ ਆਮਦਨ ਦੇ ਉੱਪਰ ਟੈਕਸ ਹਰ ਕੋਈ ਪੇ ਕਰਦਾ, ਪੈਨਸ਼ਨਰਸ ਵੀ ਪੇ ਕਰਦੇ ਨੇ, ਭਾਵੇਂ ਕਿਸੇ ਦਾ ਘਰ ਪੇਡ ਆਫ ਹੈ ਜਾਂ ਨਹੀਂ ਹੈ, ਭਾਵੇਂ ਕੋਈ ਕਿਸੇ ਦੇ ਨਾਲ ਰਹਿੰਦਾ ਕਿਰਾਇਆ ਦਿੰਦਾ ਜਾਂ ਨਹੀਂ ਦਿੰਦਾ, ਵੀ ਜੇ ਇਨਕਮ ਟੈਕਸ ਦੀ ਬ੍ਰੈਕਟ ਦੇ ਵਿੱਚ ਹੀ ਤਰਮੀਮ ਕਰਕੇ ਉਹੀ ਜੇ ਘਟਾ ਦਿੱਤਾ ਜਾਵੇ ਤਾਂ ਉਹ ਇੱਕ ਬਿਹਤਰ ਪਾਲਿਸੀ ਨਹੀਂ ਹੋਏਗੀ, ਰਾਦਰ ਦੈਨ ਕਿ ਜੇ ਤੁਸੀਂ ਹਾਊਸਿੰਗ ਵਾਲੇ ਪਾਸੇ ਉਹਨੂੰ ਅਪਰੋਚ ਕਰਦੇ ਹੋ. ਕਈ ਇਸ ਪਾਲਿਸੀ ਦੀ ਇਸ ਪੱਖੋਂ ਸਿਫਤ ਵੀ ਕਰ ਰਹੇ ਨੇ ਕਿ ਰਾਦਰ ਦੈਨ ਜਸਟ ਬੀਂਗ ਅ ਹੈਂਡ ਆਊਟ, ਇਹ ਉਹਨਾਂ ਲੋਕਾਂ ਨੂੰ ਇਹ ਪਾਲਿਸੀ ਟੈਕਸ ਬ੍ਰੇਕ ਮੁਹੱਈਆ ਕਰਵਾਏਗੀ ਜਿਹੜੇ ਇਕਨੋਮੀ ਦੇ ਵਿੱਚ ਕੰਟਰੀਬਿਊਟ ਕਰ ਰਹੇ ਨੇ.
ਪਰ ਨਾਲ ਹੀ ਇਹਦੇ ਵਿੱਚ ਇਹਨੂੰ ਕ੍ਰਿਟੀਸਾਈਜ਼ ਇਹ ਕਹਿ ਕੇ ਵੀ ਕੀਤਾ ਜਾ ਰਿਹਾ ਕਿ ਤੁਸੀਂ ਹੋਮ ਓਨਰ ਜਾਂ ਟੈਨੈਂਟਸ ਦੇ ਹੱਥ ਵਿੱਚ ਜੇ ਪੈਸੇ ਦੇ ਵੀ ਦੋਗੇ, ਉਹਦੇ ਨਾਲ ਹਾਊਸਿੰਗ ਤਾਂ ਨਹੀਂ ਵੱਧ ਰਹੀ, ਤੁਸੀਂ ਇਹਨੂੰ ਹਾਊਸਿੰਗ ਰਿਬੇਟ ਕਹਿ ਰਹੇ ਹੋ, ਤੇ ਇਹਦੇ ਨਾਲ ਹਾਊਸਿੰਗ ਸਪਲਾਈ ਦੇ ਵਿੱਚ ਤਾਂ ਕੋਈ ਵਾਧਾ ਨਹੀਂ ਹੋ ਰਿਹਾ. ਸੋ ਇਹ ਜਿਹੜੇ ਪੈਸੇ ਨੇ ਵੀ ਤੁਸੀਂ ਸਿਰਫ ਤੇ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਖਰਚ ਕਰ ਰਹੇ ਹੋ, ਇਹਨੂੰ ਇਸ ਤਰ੍ਹਾਂ ਕਹਿ ਕੇ ਕ੍ਰਿਟੀਸਾਈਜ਼ ਵੀ ਕੀਤਾ ਜਾ ਰਿਹਾ ਕਿ ਇਲੈਕਸ਼ਨ ਤੋਂ ਪਹਿਲਾਂ ਇੱਕ ਪ੍ਰੀ ਇਲੈਕਸ਼ਨ ਹੈਂਡ ਆਊਟ ਹੈ ਕਿ ਤੁਸੀਂ ਇੱਕ ਵਾਅਦਾ ਕਰਤਾ ਕਿ ਪੈਸੇ ਦੇਵਾਂਗੇ, ਕਿ $3.5 billion ਥੋੜਾ ਨਹੀਂ ਹੁੰਦਾ.
ਸੋ ਉਹ ਵੀ ਸਾਲਾਨਾ,
ਹਾਂ. ਸੋ ਇਹਦੀਆਂ ਅਜੇ ਬਹੁਤ ਸਾਰੀਆਂ ਵਿਜੇ ਜੀ ਇਹਦੇ ਵਿੱਚ ਇਫਸ ਐਂਡ ਬਟਸ ਨੇ. ਸੋ ਜੇ ਇੱਕ ਅਨਾਊਂਸਮੈਂਟ ਹੋਈ ਹੈ ਤੇ ਉਹ ਆਪ ਹੀ ਕਹਿ ਰਹੇ ਨੇ ਕਿ ਇਹਦੀ ਬਹੁਤੀ ਡਿਟੇਲ ਮੇ ਬੀ ਉਹ ਹਾਊਸਿੰਗ ਪਲੇਟਫਾਰਮ ਵਿੱਚ ਲੇਟਰ ਦਿਸ ਵੀਕ ਸਾਂਝੀ ਕਰਨ, ਤੇ ਫਿਰ ਵੀ ਮੈਨੂੰ ਲੱਗਦਾ ਬਹੁਤ ਸਾਰੇ ਸਵਾਲ ਰਹਿ ਜਾਣਗੇ ਤੇ ਇਹ 2026 ਤੋਂ ਜਾ ਕੇ ਇੰਪਲੀਮੈਂਟ ਹੋਣਾ ਸ਼ੁਰੂ ਹੋਣਾ
1 January 2026,
ਉਹਦੇ ਫੇਜ਼ ਹੋਣੇ 2029 ਵਿੱਚ. 2029 ਬੜਾ ਦੂਰ ਹੈ,
ਉਸ ਤੋਂ ਪਹਿਲਾਂ ਤਾਂ ਇੱਕ ਇਲੈਕਸ਼ਨ ਹੋਰ ਹੋ ਜਾਣਾ ਮਿਨੀਮਮ, ਘੱਟੋ ਘੱਟ ਇੱਕ ਇਲੈਕਸ਼ਨ ਹੋਰ ਹੋ ਜਾਣਾ. ਅੱਛਾ ਬਸ ਜੀ, ਕੱਲ ਜਦੋਂ ਜੌਨ ਰਸਟੈਡ ਨੇ ਅਨਾਊਂਸਮੈਂਟ ਕਰਨੀ ਸੀ ਉਹ ਤੋਂ ਥੋੜੀ ਦੇਰ ਪਹਿਲਾਂ,
ਅੱਛਾ ਇਹਦੇ ਚ ਇੱਕ ਪੁਆਇੰਟ ਹੋਰ ਐਡ ਕਰਦੇ ਬਿਫੋਰ ਵੀ ਪ੍ਰੋਸੀਡ ਟੂ ਦੈਟ ਵੀਡੀਓ. ਇਹਦੇ ਵਿੱਚ ਸੋ BC ਕੰਜ਼ਰਵੇਟਿਵਸ ਵੱਲੋਂ ਇਹ ਐਲਾਨ ਇਸ ਕਰਕੇ ਵੀ ਸ਼ਾਇਦ ਕੀਤਾ ਗਿਆ ਕਿਉਂਕਿ ਅਜੇ ਤੱਕ BC NDP ਵਾਲੇ ਰੈਂਟਰਸ ਰਿਬੇਟ ਹੀ ਦੇ ਰਹੇ ਨੇ, ਤੇ ਉਹਨਾਂ ਨੇ ਵਾਅਦਾ 2017 ਦਾ ਕੀਤਾ ਹੋਇਆ ਸੀ ਲਾਗੂ ਨੂੰ, ਪਿਛਲੇ ਸਾਲ ਹੀ ਉਹਨਾਂ ਨੇ ਅਨਾਊਂਸ ਕੀਤਾ ਲਾਗੂ ਇਸ ਸਾਲ ਲਾਗੂ
ਨਹੀਂ. ਜੌਨ ਰਸਟੈਡ ਨੇ ਕੱਲ ਇਸ ਗੱਲ ਤੇ NDP ਤੇ ਨਿਸ਼ਾਨਾ ਸਾਧਿਆ.
ਐਗਜੈਕਟਲੀ, ਸੋ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਵੀ ਪੋਜੀਸ਼ਨ ਕਰਨਾ ਚਾਹੁੰਦੇ ਨੇ ਕਿ NDP ਵਾਲੇ ਸਿਰਫ ਤੇ ਸਿਰਫ ਟੈਨੈਂਟਸ ਬਾਰੇ ਸੋਚਦੇ ਨੇ, ਤੇ ਅਸੀਂ ਤਾਂ ਦੇਖੋ ਅਸੀਂ ਜਿਹੜੇ ਹੋਮ ਓਨਰਸ ਨੇ ਜਿਹਨਾਂ ਦੀਆਂ ਮੌਰਗੇਜ ਪੇਮੈਂਟਸ ਨੇ ਅਸੀਂ ਉਹਨਾਂ ਨੂੰ ਵੀ ਰਿਲੀਫ ਦੇਵਾਂਗੇ. ਸੋ ਇਹਦੇ ਵਿੱਚ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪੋਜੀਸ਼ਨ ਕਰਕੇ, ਇਸ ਵੇਲੇ ਦੇਖੋ ਵਿਜੇ ਜੀ ਮਸਲਾ ਸਾਰਾ ਵੋਟਾਂ ਦਾ ਹੀ ਹੈ ਨਾ, ਸੋ ਉਹ ਆਪਣੇ ਵੋਟਰ ਬੈਂਕ ਨੂੰ ਹੋਰ ਵੱਡਾ ਕਰਨਾ ਚਾਹੁੰਦੇ ਨੇ, ਸੋ ਇਹਦੇ ਵਿੱਚ ਇਹ ਸਿਆਸਤ.
ਸੋ ਵੇਖਦੇ ਹਾਂ ਵਾਸੂ ਜੀ ਜਦੋਂ ਇਹਦੀਆਂ ਡਿਟੇਲਸ ਆਉਂਦੀਆਂ ਨੇ ਪਾਲਿਸੀ ਦੀਆਂ ਕਿ ਹੋਮ ਓਨਰਸ ਜੇ $3,000 ਅਪ ਟੂ $3,000 ਜਦੋਂ 2029 ਤੱਕ ਲਾਗੂ ਹੋਣਾ, ਕੀ ਉਹ 3,000 ਦੀ ਮੌਰਗੇਜ ਪੇਮੈਂਟ ਰਾਈਟ ਆਫ ਹੋਣੀ ਹੈ, ਸਿਰਫ ਇੰਟਰਸਟ ਪੋਰਸ਼ਨ ਰਾਈਟ ਆਫ ਹੋਣਾ, ਇਟ ਹੈਜ਼ ਟੂ ਬੀ ਓਨਲੀ ਦੀ ਇੰਟਰਸਟ ਪੋਰਸ਼ਨ, ਕਿਉਂਕਿ ਜੇ ਜਿਹੜਾ ਤੁਸੀਂ ਪ੍ਰਿੰਸੀਪਲ ਪੇ ਆਫ ਕਰ ਰਹੇ ਹੋ ਜੇ ਤੁਸੀਂ ਉਹ ਵੀ ਰਾਈਟ ਆਫ ਕਰ ਸਕੋਗੇ ਤਾਂ ਫਿਰ ਉਹਦਾ ਤਾਂ ਉਹ ਸੈਂਸ ਨਹੀਂ ਬਣੇਗੀ, ਉਹ ਤੁੱਕ ਨਹੀਂ ਬਣੇਗੀ. ਸੋ ਜਿਵੇਂ ਦੇਖਦੇ ਹਾਂ ਕਿ ਉਹਦੀ ਡਿਟੇਲਸ ਕੀ
ਬਹੁਤ ਸਾਰੇ ਇਹਦੇ ਸਵਾਲ ਨੇ.
ਜੀ, ਸਵਾਲ ਇਹ ਕਈ ਹੋਣਗੇ. ਅੱਛਾ ਵਾਸੂ ਜੀ, ਕੱਲ੍ਹ ਜਦੋਂ ਜੌਨ ਰਸਟੈਡ ਵੱਲੋਂ ਇਹ ਅਨਾਊਂਸਮੈਂਟ ਕੀਤੀ ਜਾਣੀ ਸੀ ਉਹ ਤੋਂ ਪਹਿਲਾਂ NDP ਵਾਲਿਆਂ ਨੇ ਇੱਕ ਵੀਡੀਓ ਜਾਰੀ ਕਰ ਦਿੱਤੀ, ਤਕਰੀਬਨ ਕੱਲ੍ਹ ਸਵੇਰੇ 8:30 ਇਹ ਵੀਡੀਓ ਪੋਸਟ ਕੀਤੀ ਗਈ. 45-46 ਸਕਿੰਟ ਦਾ ਕਲਿੱਪ ਸੀ. ਜੌਨ ਰਸਟੈਡ ਨੇ ਕੁਝ ਸਮੇਂ ਪਹਿਲਾਂ ਇੱਕ ਐਂਟੀ ਵੈਕਸਰ ਗਰੁੱਪ ਦੇ ਨਾਲ ਆਨਲਾਈਨ ਉਹ ਗੱਲਬਾਤ ਕਰ ਰਹੇ ਸੀ. ਉਸ ਗਰੁੱਪ ਨੇ ਡਾਕਟਰ ਬੋਨੀ ਹੈਨਰੀ ਦੇ ਉੱਪਰ ਮੁਕੱਦਮਾ ਕੀਤਾ ਹੋਇਆ.
ਸੂਬਾ ਸਰਕਾਰ ਦੇ ਹੀ ਸਾਬਕਾ ਮੁਲਾਜ਼ਮਾਂ ਦਾ ਗਰੁੱਪ ਹੈ
ਜੀ.
ਸੋ ਉਹਨਾਂ ਦਾ ਨਾਮ ਹੈਗਾ ਵਿਜੇ ਜੀ BC ਪਬਲਿਕ ਸਰਵਿਸ ਇੰਪਲੋਈਜ਼ ਫਾਰ ਫਰੀਡਮ. ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੇ ਸਰਕਾਰ ਵੱਲੋਂ ਵੈਕਸੀਨ ਮੈਂਡੇਟਸ ਲਾਗੂ ਕੀਤੇ ਗਏ
ਸੀ,
ਵੀ ਉਹ ਸਾਡੇ ਰਾਈਟਸ ਦੀ, ਸਾਡੀ ਮੈਡੀਕਲ ਪ੍ਰਾਈਵੇਸੀ ਦੀ ਉਲੰਘਣਾ ਸੀ, ਤੇ ਵੀ ਉਹ ਮੈਂਡੇਟਸ ਦੇ ਖਿਲਾਫ਼ ਇਹ ਗਰੁੱਪ ਬਣਿਆ ਹੋਇਆ ਸੂਬਾਈ ਸਰਕਾਰ ਦੇ ਸਾਬਕਾ ਮੁਲਾਜ਼ਮਾਂ ਦਾ, ਤੇ ਉਹਨਾਂ ਨੂੰ ਸੰਬੋਧਨ ਕਰ ਰਹੇ ਸੀ 14 June ਨੂੰ, ਤੇ ਉਹ ਕਾਫੀ ਲੰਮੀ ਇੱਕ ਮੇਰੇ ਖਿਆਲ 55 ਮਿੰਟਾਂ ਦਾ ਉਹ ਪੂਰਾ ਇੱਕ
ਵੀਡੀਓ
ਹੈ. ਉਹਦੇ ਵਿੱਚੋਂ ਜਿਹੜਾ ਇਹ ਸੈਗਮੈਂਟ ਸੀ ਅਬਾਊਟ ਵੈਕਸੀਨ ਮੈਂਡੇਟਸ, ਇਹ 8 ਮਿੰਟ ਗੱਲਬਾਤ ਹੋਈ. 8 ਮਿੰਟਾਂ ਦੇ ਵਿੱਚੋਂ ਇਹਨਾਂ ਨੇ BC NDP ਨੇ 45 ਸਕਿੰਟ ਦਾ ਇੱਕ ਕਲਿੱਪ ਕੱਢ ਕੇ ਉਹਨੂੰ ਪੋਸਟ ਕਰਤਾ, ਐਜ਼ ਯੂ ਸੈਡ, ਕੱਲ੍ਹ ਸਵੇਰੇ ਤਕਰੀਬਨ 8:30. ਤੇ ਜੌਨ ਰਸਟੈਡ ਦੀ ਜਿਹੜੀ ਕੱਲ ਦੀ ਅਨਾਊਂਸਮੈਂਟ ਸੀ
ਓਵਰਸ਼ੈਡ ਹੋ ਗਈ,
ਉਹ ਇੱਕ ਜਿਵੇਂ ਉਹਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਸੀ ਐਜ਼ ਵਨ ਆਫ ਦ ਬਿਗੈਸਟ ਟੈਕਸ ਰਿਲੀਫ ਐਵਰ ਇਨ BC ਹਿਸਟਰੀ, ਇਹ ਅਨਾਊਂਸਮੈਂਟ ਜੋ ਕਿ ਆਪਣੇ ਆਪ ਦੇ ਵਿੱਚ ਕਾਫੀ ਸਿਗਨੀਫਿਕੈਂਟ ਅਨਾਊਂਸਮੈਂਟ ਹੋ ਹੈ ਵੀ ਤੇ ਹੋ ਵੀ ਇਸ ਤੋਂ ਜ਼ਿਆਦਾ ਵੀ ਹੋ ਸਕਦੀ ਸੀ ਪਰ ਇਹ ਕਾਫੀ ਹੱਦ ਤੱਕ ਹਾਈਜੈਕ ਹੋ ਗਈ ਇਸ ਵੀਡੀਓ ਦੇ ਨਾਲ ਕਿਉਂਕਿ ਇਸ ਵੀਡੀਓ ਦੇ ਵਿੱਚ ਜੌਨ ਰਸਟੈਡ ਜਿਹੜੀ ਗੱਲ ਕਰ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਕੰਟਰੋਵਰਸ਼ਲ ਹੈ ਇਟਸ ਬਾਰਡਰਲਾਈਨ ਕੰਸਪੀਰੇਸੀ ਸੋ ਕੰਸਪੀਰੇਸੀ ਥਿਉਰੀ ਸੋ ਇਹਦੇ ਵਿੱਚ ਜੌਨ ਰਸਟੈਡ ਨੇ ਦੋ ਗੱਲਾਂ ਪ੍ਰਮੁੱਖ ਕਹੀਆਂ ਇੱਕ ਤਾਂ ਉਹਨਾਂ ਨੇ ਕਿਹਾ ਕਿ ਕਹਿੰਦੇ ਮੈਨੂੰ ਪਛਤਾਵਾ ਕਿ ਮੈਂ ਕੋਵਿਡ-19 ਦੇ ਸ਼ਾਰਟਸ ਲਵਾਏ ਕਹਿੰਦੇ ਮੈਂ ਤਿੰਨ ਸ਼ਾਰਟ
ਲਵਾਏ
ਤੇ ਕਹਿੰਦੇ ਮੈਨੂੰ ਪਛਤਾਵਾ ਕਹਿੰਦੇ ਕਿ ਆਈ ਰਿਗਰੈਟ ਗੈਟਿੰਗ ਦ 3 ਸ਼ਾਰਟਸ ਆਫ ਦ ਸੋ ਕਾਲਡ
ਵੈਕਸੀਨ
ਐਮਆਰਐਨਏ ਵੈਕਸੀਨ ਕਹਿੰਦੇ ਜਿਹੜੀ ਹੈ ਸੋ ਉਹਦੇ ਵਿੱਚ ਉਹਨਾਂ ਨੇ ਐਗਜੈਕਟਲੀ ਕਿਹਾ ਕਿ ਕਹਿੰਦੇ ਕਿ ਮੇਰੀ ਹਾਲ ਹੀ ਵਿੱਚ ਡਾਕਟਰ ਬੋਨੀ ਹੈਨਰੀ ਨਾਲ ਗੱਲਬਾਤ ਹੋਈ ਉਹਨਾਂ ਦੇ ਨਾਲ ਜਿਹੜੀ ਮੇਰੀ ਗੱਲਬਾਤ ਹੋਈ ਉਹਦੇ ਵਿੱਚੋਂ ਮੈਨੂੰ ਲੱਗਿਆ ਵੀ ਕੁਛ ਗੜਬੜ ਹੈ ਸਮਥਿੰਗ ਇਜ਼ ਆਫ ਉਹਨਾਂ ਨੇ ਕਿਹਾ ਕਹਿੰਦੇ ਫਿਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਬਾਏ ਦੋ ਵੀ ਮੈਂ 3 ਸ਼ਾਰਟਸ ਲਵਾਏ ਮੈਨੂੰ ਰਿਗਰੈਟ ਹੈ ਕਹਿੰਦੇ ਮੈਂ 3 ਸ਼ਾਰਟਸ ਕਿਉਂ ਲਵਾਏ ਫਿਰ ਕਹਿੰਦੇ ਵੀ ਮੈਨੂੰ ਇੱਦਾਂ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ ਵੀ ਜਿਹੜੇ ਇਹਨਾਂ ਨੇ ਵੈਕਸੀਨ ਮੈਂਡੇਟਸ ਖਾਸ ਤੌਰ ਤੇ ਲਾਗੂ ਕੀਤੇ ਸੀ ਇਟ ਵਾਜ਼ ਨਾਟ ਅਬਾਊਟ ਹਰਡ ਇਮਿਊਨਿਟੀ ਇਟ ਵਾਜ਼ ਨਾਟ ਅਬਾਊਟ ਸਟੋਪਿੰਗ ਦ ਸਪਰੈਡ ਔਰ ਪ੍ਰੋਟੈਕਟਿੰਗ ਪੀਪਲ ਇਟ ਵਾਜ਼ ਮੋਰ ਅਬਾਊਟ
ਕੰਟਰੋਲਿੰਗ
ਦ ਪਾਪੂਲੇਸ਼ਨ ਮੋਰ ਅਬਾਊਟ ਸ਼ੇਪਿੰਗ ਓਪੀਨੀਅਨ ਤੇ ਸੋ ਜਿਹੜੀ ਉਹਨਾਂ ਨੇ ਕੰਟਰੋਲਿੰਗ ਦ ਪਾਪੂਲੇਸ਼ਨ ਵਾਲੀ ਗੱਲ ਕਰਤੀ
ਉਹ ਸਿੱਧੀ ਕਨਸਪੀਰੇਸੀ ਥਿਉਰੀ ਨਾਲ ਜਾ ਕੇ ਜੁੜਦੀ ਹੈ
ਕਨਸਪੀਰੇਸੀ ਥਿਉਰੀ ਨਾਲ ਜਾ ਕੇ ਬਣਦੀ ਹੈ ਗੱਲ ਕਿ ਜੀ ਇਹ ਵੈਕਸੀਨ ਲੋਕਾਂ ਨੂੰ ਇੰਪੋਰਟੈਂਟ ਕਰ ਰਹੀਆਂ ਨੇ ਇਹਦੇ ਨਾਲ ਪਾਪੂਲੇਸ਼ਨ ਕੰਟਰੋਲ ਕਰਨਾ ਚਾਹੁੰਦੀਆਂ ਸਰਕਾਰਾਂ ਇਹੋ ਜਿਹੀਆਂ ਗੱਲਾਂ ਸੋ ਇਹ ਸਾਰੀਆਂ ਸੋਸ਼ਲ ਮੀਡੀਆ ਤੇ ਅਸੀਂ ਕੋਵਿਡ-19 ਵੇਲੇ ਬਹੁਤ ਸੁਣੀਆਂ ਜੌਨ ਰਸਟੈਡ ਦੇ ਉੱਤੇ ਪਹਿਲਾਂ ਵੀ ਬੜਾ ਦੋਸ਼ ਲੱਗਦਾ ਰਿਹਾ ਕਿ ਬੜੀਆਂ ਅਨਸਾਇੰਟੀਫਿਕ ਗੱਲਾਂ ਕਰ ਜਾਂਦੇ ਨੇ ਸਾਇੰਸ ਦੇ ਖਿਲਾਫ ਸਾਇੰਸ ਨੂੰ ਬਿਲਕੁਲ ਹੀ ਕਹਿ ਲਓ ਨਕਾਰਦੇ ਨੇ
ਉਹਨਾਂ ਦੀ ਪਾਰਟੀ ਦੇ ਵਿੱਚ ਕੁਝ ਕੈਂਡੀਡੇਟਸ ਅਜਿਹੇ ਨੇ ਇਲੈਕਸ਼ਨ ਦੇ ਵਿੱਚ ਕੁਝ ਨੂੰ ਤਾਂ ਲਾਂਬੇ ਕਰ ਦਿੱਤਾ ਗਿਆ ਕੁਝ ਅਜੇ ਵੀ ਅਜਿਹੇ ਨੇ ਜਿਹੜੇ ਕਿ ਕੰਸਪੀਰੇਸੀ ਥਿਉਰੀਜ਼ ਨੂੰ ਪ੍ਰੋਪੋਗੇਟ ਕਰਦੇ ਨੇ
ਜੌਨ ਰਸਟੈਡ ਨੂੰ ਆਪ ਬੀਸੀ ਯੂਨਾਈਟਿਡ ਦੇ ਵਿੱਚੋਂ ਇਸੇ ਕਰਕੇ ਕੱਢਿਆ ਗਿਆ ਕੈਵਿਨ ਫਾਲਕਨ ਵੱਲੋਂ ਕਿ ਜੀ ਇਹ ਕਲਾਈਮੇਟ ਚੇਂਜ ਨੂੰ ਡਿਨਾਈ ਕਰਦੇ ਨੇ ਤੇ ਉੱਥੇ ਇਹਨਾਂ ਦੀ ਸਹਿਮਤੀ ਨਹੀਂ ਸੀ ਬਣਦੀ
ਤੇ
ਚਲੋ ਹੁਣ ਉਹ ਸਿਆਸਤ ਉਸ ਤੋਂ ਬਾਅਦ ਬਹੁਤ ਬਦਲ ਗਈ
ਬਿਲਕੁਲ ਬਿਲਕੁਲ
ਪਰ ਇੱਦਾਂ ਮੰਨਿਆ ਜਾਂਦਾ ਸੀ ਕਿ ਜੌਨ ਰਸਟੈਡ ਹੈਜ਼ ਮੂਵਡ ਔਨ ਕਿ ਹੁਣ ਉਹ ਥੋੜੇ ਹੋਰ ਕਹਿ ਲਓ ਵੈਸੇ ਬੜੇ ਸੀਨੀਅਰ ਉਹ ਪੋਲੀਟੀਸ਼ੀਅਨ ਨੇ ਵੀ ਥੋੜੇ ਹੋਰ ਮੈਚੋਰ ਹੋ ਗਏ ਨੇ
ਹੁਣ ਥੋੜੇ ਸੈਂਟਰਿਸਟ ਹੋ ਜਾਣਗੇ ਬਿਕਾਜ਼ ਨਾਓ ਹੀ ਨੋਜ਼ ਦੈਟ ਯੂ ਹੈਵ ਅ ਰੀਅਲ ਸ਼ਾਟ ਟੂ ਬਿਕਮ ਦ ਪ੍ਰੀਮੀਅਰ
ਬਿਲਕੁਲ ਕਿਉਂਕਿ ਜਿੰਨੀਆਂ ਵੀ ਪੋਲਸ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਉਹ ਦਿਖਾ ਰਹੇ ਨੇ ਕਿ ਮਾਮਲਾ ਕਾਫੀ ਕਰੀਬੀ ਹੈ
ਡੈਡ ਹੀਟ ਆ ਬਿਲਕੁਲ ਨੇੜੇ ਚਲੇ ਜਾ ਰਿਹਾ ਜੀ
ਸੋ ਮੰਨਿਆ ਜਾ ਰਿਹਾ ਸੀ ਕਿ ਜੌਨ ਹਾਰਗਨ ਮਸਟ ਹੈਵ ਮੂਵਡ
ਜੌਨ ਰਸਟੈਡ
ਮਾਫ ਕਰਨਾ ਜੌਨ ਰਸਟੈਡ ਮਸਟ ਹੈਵ ਮੂਵਡ ਔਨ ਬਾਈ ਨਾਓ ਪਰ ਜੌਨ ਰਸਟੈਡ ਦੀ ਆਹ ਵੀਡੀਓ ਭਾਵੇਂ ਪੁਰਾਣੀ ਵੀਡੀਓ ਹੈ ਉਹਨਾਂ ਨੇ ਇਹ ਗੱਲ ਸਮਝਣ ਦੀ ਲੋੜ ਹੈ
ਜੀ 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 ਜੀ
ਇਹ ਅਸੀਂ ਅਜੇ ਵੀ ਅਸਿਊਮ ਕਰ ਸਕਦੇ ਹਾਂ ਦੈਟ ਹੀ ਮਾਈਟ ਹੈਵ ਮੂਵਡ ਔਨ ਕਿਉਂਕਿ ਉਹਨਾਂ ਨੇ ਇਹ ਗੱਲ ਸਤੰਬਰ ਦੇ ਵਿੱਚ ਨਹੀਂ ਕੀਤੀ ਇਹ ਗੱਲ ਉਹਨਾਂ ਨੇ 14 ਜੂਨ ਨੂੰ ਕੀਤੀ ਸੀ ਪਰ ਉਹਦੀ ਵੀਡੀਓ ਜਿਹੜੀ ਕਲਿੱਪ ਕੱਢ ਕੇ ਪਾ ਦਿੱਤੀ ਗਈ ਉਹਦੇ ਵਿੱਚ ਉਹ ਅਜੇ ਵੀ ਸੁਣੇ ਉਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਕਿ ਉਹ ਵੈਕਸੀਨ ਮੈਂਡੇਟਸ ਦੇ ਖਿਲਾਫ ਗੱਲ ਕਰ ਰਹੇ
ਪਰ ਬਸ ਵੀ ਜਦੋਂ ਕੱਲ ਆਹ ਹਾਊਸਿੰਗ ਵਾਲੀ ਅਨਾਊਂਸਮੈਂਟ ਕਰ ਰਹੇ ਸੀ ਰੀਬੇਟਸ ਵਾਲੀ ਉੱਥੇ ਜ਼ਾਹਰ ਹੈ ਵੀ ਇਹ ਸਵਾਲ ਪੁੱਛਿਆ ਜਾਣਾ ਸੀ ਇਹ ਜਿਹੜੀ ਟਾਈਮਿੰਗ ਆ ਐਨਡੀਪੀ ਨੇ ਰਿਲੀਜ਼ ਕੀਤੀ ਵੀਡੀਓ ਮਕਸਦ ਹੀ ਇਹ ਸੀ ਕਿ ਉੱਥੇ ਜਾ ਕੇ ਜਦੋਂ ਹਾਊਸਿੰਗ ਵਾਲੀ ਅਨਾਊਂਸਮੈਂਟ ਕਰਦੇ ਨੇ ਉੱਥੇ ਸਵਾਲ ਚਲੋ ਜੋ ਹਾਊਸਿੰਗ ਬਾਰੇ ਹੋਣਗੇ ਤਾਂ ਹੋਣਗੇ ਆਹ ਗੱਲ ਵੀ ਪੁੱਛੀ ਜਾਵੇ
ਜਦੋਂ ਕਹਿੰਦੇ ਨਾ ਵੀ ਉਹ ਹਵਾ ਘੱਟਤੀ ਅਨਾਊਂਸਮੈਂਟ
ਬਸ ਬਸ
ਉਸ ਵੀਡੀਓ ਦੇ ਨਾਲ
ਯੈਸ ਵਾਸੂ ਜੀ ਜਦੋਂ ਜੌਨ ਰਸਟੈਡ ਨੂੰ ਉੱਥੇ ਪੁੱਛਿਆ ਗਿਆ ਵੀ ਤੁਸੀਂ ਚਲੋ ਕੋਵਿਡ ਵੈਕਸੀਨ ਬਾਰੇ ਇਹ ਕਹਿੰਦੇ ਹੋ ਵਟ ਅਬਾਊਟ ਕੱਲ ਨੂੰ ਮੀਜ਼ਲਸ ਫੈਲ ਜਾਂਦਾ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਉਹਦੇ ਬਾਰੇ ਕੀ ਕਹੋਗੇ ਤੇ ਉਹਨਾਂ ਨੇ ਉਹ ਕੁਐਸਚਨ ਦਾ ਸਿੱਧਾ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਇਸ ਵੇਲੇ ਇਸ਼ੂਜ਼ ਤੇ ਹੈਗੇ ਨੇ ਇਕਨੋਮੀ ਆ ਅਫੋਰਡੇਬਿਲਿਟੀ ਆ ਅਸੀਂ ਤਾਂ ਉੱਥੇ ਫੋਕਸ ਕਰ ਰਹੇ ਹਾਂ ਸੋ ਉਹਦੇ ਕਰਕੇ ਜਿਹੜੀ ਜੌਨ ਰਸਟੈਡ ਵੱਲੋਂ ਜਦੋਂ ਕੁਐਸਚਨ ਕੱਲ੍ਹ ਡੱਕ ਕੀਤੇ ਗਏ ਅਬਾਊਟ ਦ ਵੈਕਸੀਨ ਜਿਹੜੀ ਆ ਵੀਡੀਓ ਬਾਰੇ ਉਹਨੇ ਹੁਣ ਕੁਝ ਲੋਕਾਂ ਨੂੰ ਇਸ ਗੱਲ ਨੂੰ ਲੈ ਕੇ ਥੋੜ੍ਹਾ ਹੋਰ ਚੁਕੰਨੇ ਕਰ ਦਿੱਤਾ ਕਈਆਂ ਲੋਕਾਂ ਦਾ ਇਹ ਕਹਿਣਾ ਕਹਿੰਦੇ ਵੀ ਸਗੋਂ ਆਹ ਵੀਡੀਓ ਪੋਸਟ ਕਰਕੇ ਇੱਕ ਅਜਿਹਾ ਬੜਾ ਡੈਡੀਕੇਟਿਡ ਵੋਟਰ ਬੇਸ ਆ ਜਿਹੜਾ ਕਿ ਜੌਨ ਰਸਟੈਡ ਦੇ ਨਾਲ ਹੋਰ ਜ਼ਿਆਦਾ ਲਾਮਬੰਦ ਹੋ ਗਿਆ ਹੋਇਆ
ਪਰ ਉਹ ਬਹੁਤ ਛੋਟਾ ਗਰੁੱਪ ਹੈ ਫ੍ਰਿੰਜ ਗਰੁੱਪ ਹੈ ਤੇ ਉਹਦੇ ਨਾਲ ਫਾਇਦਾ ਤਾਂ ਘੱਟ ਹੋਏਗਾ ਨੁਕਸਾਨ ਜ਼ਿਆਦਾ ਹੋਣ ਦੇ ਸਾਰ ਨੇ ਤੇ ਕੱਲ ਬੀਸੀ ਐਨਡੀਪੀ ਨੇ ਡੈਫੀਨੇਟਲੀ ਇਹ ਗੋਲ ਸਕੋਰ ਕੀਤਾ ਹੈ ਕਿ ਉਹਨਾਂ ਨੇ ਮੌਕੇ ਤੇ ਚੌਕਾ ਮਾਰਿਆ ਤੇ ਜਿਹੜੀ ਗੱਲ ਵਿਜੇ ਜੀ ਉਹ ਹੈ ਕਿ ਜੌਨ ਰਸਟੈਡ ਨੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਇਹਦੇ ਇਸ ਵੀਡੀਓ ਬਾਰੇ ਤੇ ਉਹਨਾਂ ਨੂੰ ਘੱਟੋ ਘੱਟ 4 ਰਿਪੋਰਟਰਸ ਵੱਲੋਂ ਮਲਟੀਪਲ ਟਾਈਮਸ ਇਹ ਸਵਾਲ ਪੁੱਛਿਆ ਗਿਆ ਉਹਨੂੰ ਉਹ ਬਾਈਪਾਸ ਕਰਦੇ
ਰਹੇ
ਤੇ ਜਿਹੜੀ ਉਹ ਮੀਜ਼ਲਸ ਵੈਕਸੀਨ ਵਾਲੀ ਗੱਲ ਵੀ ਉਹਨਾਂ ਨੇ ਬਾਈਪਾਸ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਐਕਸ ਦੇ ਉੱਤੇ ਜਾ ਕੇ ਪੋਸਟ ਪਾਈ ਤੇ ਉਹਦੇ ਵਿੱਚ ਉਹਨਾਂ ਨੇ ਕਲੈਰੀਫਾਈ ਕੀਤਾ ਇਸ ਗੱਲ ਨੂੰ ਜ਼ਰੂਰ ਕਿ ਨੋ ਕਿਡਸ ਇਨ ਸੋ ਉਹਨਾਂ ਨੇ ਕਿਹਾ ਆਲ ਕਿਡਸ ਇਨ ਬੀਸੀ ਸ਼ੁੱਡ ਗੈਟ ਵੈਕਸੀਨੇਟਡ ਫਾਰ ਮੀਜ਼ਲਸ ਨੋ ਕਿਡਸ ਇਨ ਬੀਸੀ ਸ਼ੁੱਡ ਬੀ ਗਿਵਨ ਫ੍ਰੀ ਕਰੈਕ ਪਾਈਪਸ ਸੋ ਬੀਸੀ ਐਨਡੀਪੀ ਤੇ ਉਹਨਾਂ ਨੇ ਅਟੈਕ ਕੀਤਾ ਸੇਫ ਸਪਲਾਈ ਤੇ ਜਿਹੜੇ ਉਹ ਨਸ਼ੇ ਦੀਆਂ ਸਪਲਾਈਜ਼ ਦੀਆਂ ਕਿਓਸਕਸ ਨੂੰ ਲੈ ਕੇ ਤੇ ਉਹ ਸਾਰੀ ਗੱਲ ਸੋ ਇਹਨੂੰ ਲੈ ਕੇ ਉਹਨਾਂ ਨੇ ਕੱਲ ਵਿਜੇ ਜੀ ਬਹੁਤ ਸਾਰੀਆਂ ਇੰਟਰਵਿਊਜ਼ ਦਿੱਤੀਆਂ ਤੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਜਦੋਂ ਇਹਦੇ ਬਾਰੇ ਪੁੱਛਿਆ ਗਿਆ ਕਿ ਜੀ ਤੁਸੀਂ ਸਿਆਣੇ ਬਿਆਣੇ ਬੰਦੇ ਹੋ ਵੀ ਤੁਸੀਂ ਇਹ ਬਾਰ ਬਾਰ ਇਧਰਲੇ ਪਾਸੇ ਕਿਉਂ ਆ ਜਾਂਦੇ ਹੋ ਸੋ ਉਹਦਾ ਵੀ ਉਹਨਾਂ ਨੇ ਗੋਲਮੋਲ ਜਿਹਾ ਜਵਾਬ ਦਿੱਤਾ ਫਿਰ ਉਹਨਾਂ ਨੇ ਇੱਕ ਪੁਆਇੰਟ ਜਿਹੜਾ ਉਹ ਬਾਰ ਬਾਰ ਹਾਈਲਾਈਟ ਕਰਦੇ ਨੇ ਵੈਕਸੀਨ ਜਦੋਂ ਨਾਰਥ ਅਮਰੀਕਾ ਦੀਆਂ ਸਾਰੀਆਂ ਜੂਰਿਸਡਿਕਸ਼ਨਸ ਦੇ ਵਿੱਚੋਂ ਹਟਾ ਦਿੱਤੇ ਗਏ ਸੀ, ਸਾਡੇ ਇੱਥੇ ਸਭ ਤੋਂ ਲੇਟ ਇਹਨਾਂ ਗਰਮੀਆਂ ਦੇ ਵਿੱਚ ਹੀ ਕਿਉਂ ਹਟਾਏ ਗਏ
ਇਲੈਕਸ਼ਨ ਦੇ ਨੇੜੇ ਆ ਕੇ?
ਸੋ ਉਹਨਾਂ ਨੇ ਇਹ ਸਵਾਲ ਚੁੱਕਿਆ, ਪਰ ਜੋ ਵੀ ਉਹ ਕਹਿਣ ਉਹ ਆਪਣੇ ਇਸ ਕਮੈਂਟ ਨੂੰ ਡਿਫੈਂਡ ਸ਼ਾਇਦ ਨਹੀਂ ਕਰ ਸਕਦੇ, ਇਸੇ ਕਰਕੇ ਉਹਨੂੰ ਬਾਈਪਾਸ ਕਰ ਰਹੇ ਸੀ ਕਿ ਜੀ ਵੈਕਸੀਨ ਮੈਂਡੇਟਸ ਤਾਂ ਲਾਗੂ ਕੀਤੇ ਗਏ ਕਿਉਂਕਿ ਸਰਕਾਰ ਜਨਸੰਖਿਆ ਉੱਤੇ ਕੰਟਰੋਲ ਕਰਨਾ ਚਾਹੁੰਦੀ ਸੀ।
ਅੱਛਾ ਹੁਣ ਵਾਸੂ ਜੀ, ਇੱਥੇ ਚਲੋ ਇਹ ਤਾਂ ਕੱਲ੍ਹ ਵੀਡੀਓ ਦੀ ਗੱਲ ਰਹੀ, ਇੱਥੇ ਕਿਸੇ ਵੀ ਪਾਰਟੀ ਦਾ ਜਿਹੜੀ ਸਥਾਪਿਤ ਪਾਰਟੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਫਾਈਨੈਂਸ਼ੀਅਲ ਰਿਸੋਰਸਿਸ ਨੇ, ਰਿਸਰਚ ਰਿਸੋਰਸਿਸ ਨੇ, ਇੱਥੇ ਉਹਦਾ ਫਰਕ ਦੇਖੋ ਨਜ਼ਰ ਆਉਂਦਾ। ਕੱਲ੍ਹ ਅਜੇ ਕੈਂਪੇਨ ਦਾ ਤੀਜਾ ਦਿਨ ਸੀ, ਇਟ ਵਾਜ਼ ਓਨਲੀ ਡੇ 3, ਅਜੇ ਕੈਂਪੇਨ ਅਜੇ ਜਿਹੜੇ ਆਉਂਦੇ ਦਿਨ ਨੇ, ਅਜੇ ਹੋਰ ਕਈ ਵੱਡੀਆਂ ਅਨਾਊਂਸਮੈਂਟਸ ਹੋਣਗੀਆਂ। ਸੋ ਇਸ ਗੱਲ ਵਾਸਤੇ ਆਈ ਥਿੰਕ ਤਿਆਰ ਰਹੀਏ ਕਿ ਜਦੋਂ ਜਦੋਂ ਕੋਈ ਮੇਜਰ ਅਨਾਊਂਸਮੈਂਟ ਹੋਏਗੀ, ਹੋ ਸਕਦਾ ਐਨ ਡੀ ਪੀ ਵਾਲਿਆਂ ਨੇ ਹਲੇ ਹੋਰ ਕਿੰਨਾ ਇਸ ਤਰ੍ਹਾਂ ਦਾ ਮਟੀਰੀਅਲ ਇਕੱਠਾ ਕਰਕੇ ਰੱਖਿਆ ਹੋਇਆ ਜਿਹੜਾ ਕਿ ਸਮੇਂ ਸਮੇਂ ਸਿਰ ਓਵਰ ਦਾ ਕੋਰਸ ਆਫ ਦਾ ਕਮਿੰਗ ਡੇਜ਼ ਇਲੈਕਸ਼ਨ ਤੋਂ ਪਹਿਲਾਂ ਜੋ ਕਿ ਜਾਰੀ ਕੀਤਾ ਜਾਏਗਾ। ਸੋ ਦੈਟ ਰਿਮੇਨਸ ਟੂ ਬੀ ਸੀਨ। ਉੱਥੇ ਹੀ ਸਥਾਪਿਤ ਪਾਰਟੀ ਦੀ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਦਾ ਜਿਹੜਾ ਪੂਰਾ ਸਟਰਕਚਰ ਬਣਿਆ ਹੋਇਆ,
ਉਹਨਾਂ ਦੇ ਕੋਲ ਜਿਹੜੇ
ਰਿਸੋਰਸਿਸ ਨੇ,
ਉਹਨਾਂ ਕੋਲ ਜਿਹੜੀ ਫੰਡਿੰਗ
ਆ, ਇੱਥੇ ਦਿਸ ਇਜ਼ ਵੇਅਰ ਦੈਟ ਮੇਕਸ ਅ ਡਿਫਰੈਂਸ। ਵਾਸੂ ਜੀ ਹੁਣ ਗੱਲ ਕਰ ਲਈਏ, ਕੱਲ੍ਹ ਡੇਵਿਡ ਈਬੀ ਵੱਲੋਂ ਹੈਲਥ ਕੇਅਰ ਸੰਬੰਧੀ ਅਨਾਊਂਸਮੈਂਟ ਕੀਤੀ ਗਈ, ਇਹ ਕਿਚਨ ਟੇਬਲ ਦੇ ਆਲੇ ਦੁਆਲੇ ਬਹਿ ਕੇ ਬਰਨਬੀ ਦੇ ਵਿੱਚ ਐਨ ਡੀ ਪੀ ਦੇ ਇੱਕ ਉਮੀਦਵਾਰ ਦੇ ਘਰ ਜਾ ਕੇ ਉੱਥੇ ਬੈਠ ਕੇ ਕਿਚਨ ਟੇਬਲ ਦੇ ਆਲੇ ਦੁਆਲੇ ਬਹਿ ਕੇ ਡਾਇਨਿੰਗ ਟੇਬਲ 'ਤੇ ਬੈਠ ਕੇ ਇਹ ਅਨਾਊਂਸਮੈਂਟ, ਇਹ ਜਿਹੜੀ ਗੱਲ ਆ ਉਹਦਾ ਖੁਲਾਸਾ ਕੀਤਾ ਗਿਆ। ਹੁਣ ਦੇਖੋ ਸਾਨੂੰ ਪਤਾ ਵੀ ਹੈਲਥ ਕੇਅਰ ਦੇ ਵਿੱਚ ਜੋ ਸਮੱਸਿਆਵਾਂ ਨੇ ਉਹ ਇਸ ਵੇਲੇ ਕਿਸ ਕਦਰ ਵਧੀਆਂ ਹੋਈਆਂ ਨੇ। ਜਿਹੜੀਆਂ ਇਹ ਕੱਲ੍ਹ ਕੁਝ ਗੱਲਾਂ ਆਖੀਆਂ ਗਈਆਂ ਵਾਸੂ ਜੀ, ਇਹ ਇੰਝ ਨਹੀਂ ਲੱਗਦਾ ਵੀ ਇਹ ਚੋਣ ਵਾਧਾ ਘੱਟ ਅਤੇ ਇਹ ਇੱਕ ਥੋੜ੍ਹੀ ਜਿਹੀ ਇੱਕ ਰੈਗੂਲੇਟਰੀ ਚੇਂਜ ਹੈਗੀ ਆ ਵੀ ਉਹ ਕਿਸੇ ਵੀ ਸਮੇਂ ਜਿਹੜੀ ਕਿ ਕੀਤੀ ਜਾ ਸਕਦੀ ਸੀ, ਵੀ ਇੰਨੀ ਵਿਸਥਾਰਤ ਉਹਦੇ ਵਿੱਚੋਂ ਗੱਲ ਮੈਨੂੰ ਲੱਗੀ ਨਹੀਂ ਸੁਣ ਕੇ। ਕਿਉਂਕਿ ਜਿਹੜੀ ਉਹਨਾਂ ਨੇ ਗੱਲ ਇੱਥੇ ਕੀਤੀ, ਕਹਿੰਦੇ ਡਾਕਟਰਾਂ ਦਾ ਪੇਪਰ ਵਰਕ ਘਟਾਉਣਾ, ਵੀ ਜੇ ਕਿਸੇ ਨੇ ਸਿੱਕ ਡੇਜ਼ ਵਾਸਤੇ ਡਾਕਟਰਸ ਨੋਟ ਲੈਣਾ ਵੀ ਅਸੀਂ ਉਹਦੀ ਸ਼ਰਤ ਹਟਾ ਦੇਵਾਂਗੇ। ਫਿਰ ਜਿਹੜੇ ਡਾਕਟਰਾਂ ਵੱਲੋਂ ਫੈਕਸ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਆ ਵੀ ਅਸੀਂ ਫੈਕਸ ਦੀ ਵਰਤੋਂ ਹਟਾ ਦੇਣੀ ਆ, ਵੀ ਇਹ ਤਾਂ ਉਹ ਚੀਜ਼ਾਂ ਨੇ ਜਿਹੜੀਆਂ ਕਿ ਕਹਿ ਲਓ ਰੂਟੀਨ ਅਪਗ੍ਰੇਡੇਸ਼ਨ ਦਾ ਹਿੱਸਾ ਹੋਇਆ ਕਰਦੀਆਂ ਨੇ, ਇਹ ਕੋਈ ਮੇਜਰ ਓਵਰਹੌਲ ਦੀ ਗੱਲ ਨਹੀਂ ਆ। ਪਰ ਜਿਹੜੀ ਪ੍ਰੈਸ ਰਿਲੀਜ਼ ਭੇਜੀ ਗਈ ਉਹਦੇ ਵਿੱਚ ਫਿਰ ਜਿਹੜੀਆਂ ਹੁਣ ਤੱਕ ਦੀਆਂ ਹੈਲਥ ਕੇਅਰ ਸੰਬੰਧੀ ਪ੍ਰਾਪਤੀਆਂ ਨੇ ਉਹਨਾਂ ਨੂੰ ਵੀ ਗਿਣਾਇਆ ਗਿਆ ਹੈ ਵੀ ਐਨ ਡੀ ਪੀ ਨੇ ਅੰਡਰ ਦੀ ਲੀਡਰਸ਼ਿਪ ਆਫ ਡੇਵਿਡ ਈਬੀ ਕੀ ਕੁਝ ਕੀਤਾ ਹੈ ਹੈਲਥ ਕੇਅਰ ਵਾਸਤੇ।
ਚਲੋ ਪ੍ਰਾਪਤੀਆਂ ਦੀ ਤਾਂ ਆਪਾਂ ਗੱਲ ਛੱਡੀਏ, ਜਿਹੜੇ ਨਵੇਂ ਵਾਅਦੇ ਕੀਤੇ ਗਏ ਆਪਾਂ ਉਹਨਾਂ 'ਤੇ ਜੇ
ਫੋਕਸ ਕਰੀਏ,
ਇਹਨਾਂ ਨੇ ਚਾਰ ਕੁ ਗੱਲਾਂ ਕੀਤੀਆਂ ਨੇ ਮੇਨ। ਇੱਕ ਤਾਂ ਕਹਿ ਰਹੇ ਨੇ ਕਿ ਜਿਹੜੇ ਫਾਰਮਾਸਿਸਟ ਨੇ ਉਹਨਾਂ ਦਾ ਇਖਤਿਆਰ ਜਿਹੜਾ ਹੋਰ ਵਧਾਇਆ ਜਾਏਗਾ ਕਿ ਉਹ ਜ਼ਿਆਦਾ ਮਰਜ਼ਾਂ ਦੀ ਦਵਾਈ ਆਪਣੇ ਆਪ ਦੇ ਸਕਣਗੇ ਅਤੇ ਜ਼ਿਆਦਾ ਟੈਸਟ ਜਿਹੜੇ ਨੇ ਆਰਡਰ ਕਰ ਸਕਣਗੇ। ਦੂਸਰੀ ਗੱਲ ਇਹਨਾਂ ਨੇ ਕਹੀ ਡਾਕਟਰਸ ਦਾ ਪੇਪਰ ਵਰਕ ਘਟਾਉਣਾ, ਉਹਦੇ ਵਾਸਤੇ ਜਿਹੜਾ ਜੇ ਪੰਜ ਦਿਨਾਂ ਤੋਂ ਘੱਟ ਵਾਸਤੇ ਤੁਹਾਨੂੰ ਤੁਸੀਂ ਸਿੱਕ ਲੀਵ ਲੈਣੀ ਹੈ ਤੁਹਾਨੂੰ ਡਾਕਟਰਸ ਨੋਟ ਦੀ ਲੋੜ ਨਹੀਂ, ਕਹਿੰਦੇ ਡਾਕਟਰਸ ਨੋਟ ਦਾ ਜਿਹੜਾ ਆਪਾਂ ਪੰਗਾ ਜਿਹੜਾ ਹੈ ਟੰਟਾ ਉਹ ਮੁਕਾ ਦੇਣਾ। ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਰੈਫਰਲ ਸਿਸਟਮ ਬੈਟਰ ਕਰਾਂਗੇ ਅਤੇ ਨਾਲ ਜਿਹੜਾ ਫੈਕਸ ਮਸ਼ੀਨ ਵਾਲਾ ਚੱਕਰ ਹੈ ਕਿ ਜੇ ਤੁਸੀਂ ਆਪਣੀ ਪ੍ਰਿਸਕ੍ਰਿਪਸ਼ਨ ਰਿਨਿਊ ਕਰਾਉਣੀ ਹੈ ਉਹਦੇ ਵਾਸਤੇ ਫੈਕਸ ਦੀ ਲੋੜ ਨਹੀਂ ਪਏਗੀ ਕਿ ਤੁਹਾਡੇ ਡਾਕਟਰਸ ਆਫਿਸ ਤੋਂ ਫਾਰਮੇਸੀ ਤੱਕ ਫੈਕਸ ਭੇਜਣ ਦੀ ਲੋੜ ਨਹੀਂ ਹੋਏਗੀ। ਕਹਿੰਦੇ ਉਹਨੂੰ ਅਸੀਂ ਕੋਈ ਸਿਸਟਮ ਬਣਾਵਾਂਗੇ ਕਿ ਇਹਨੂੰ ਕਿਵੇਂ ਅਸੀਂ ਹਟਾ ਸਕਦੇ ਹਾਂ। ਉਸ ਤੋਂ ਬਾਅਦ ਉਹਨਾਂ ਨੇ ਗੱਲ ਕੀਤੀ ਜਿਹੜੀ ਇਹ ਮੇਨ ਪੁਆਇੰਟ ਆ ਵਿਜੇ ਜੀ ਕਿ ਜਿਹੜੇ ਕੋਈ ਡਾਕਟਰਸ ਅਤੇ ਨਰਸਿਸ ਇਸ ਵੇਲੇ ਕੈਨੇਡਾ ਦੀਆਂ ਬਾਕੀ ਜੁਰਿਸਡਿਕਸ਼ਨਸ ਵਿੱਚ ਕੰਮ ਕਰ ਸਕਦੇ ਨੇ ਉਹਨਾਂ ਨੂੰ ਤੁਰੰਤ ਪ੍ਰੋਵਿਜ਼ਨਲ ਲਾਇਸੈਂਸਿਸ ਦਿੱਤੇ ਜਾਣਗੇ
ਤਾਂ
ਕਿ ਉਹ ਬੀਸੀ ਦੇ ਵਿੱਚ ਕੰਮ ਕਰ ਸਕਣ। ਇਹ ਮੇਨ ਅਨਾਊਂਸਮੈਂਟ ਆ ਕਿ ਤੁਰੰਤ ਪ੍ਰੋਵਿਜ਼ਨਲ ਲਾਇਸੈਂਸਿਸ ਦੇ ਦਿੱਤੇ ਜਾਣਗੇ ਉਹਨਾਂ ਡਾਕਟਰਸ ਤੇ ਨਰਸਿਸ ਨੂੰ ਤੇ ਮਿਡਵਾਈਫਸ ਨੂੰ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਬਾਕੀ ਜੁਰਿਸਡਿਕਸ਼ਨਸ ਦੇ ਵਿੱਚ ਕੰਮ ਕਰਨ ਲਈ ਐਲੀਜੀਬਲ ਹੈਗੇ ਨੇ।
ਜੇ ਕਿ ਹੁਣ ਤਾਂ ਗੱਲ ਸਮਝ ਨਹੀਂ ਸੀ ਪੈਂਦੀ ਵੀ ਜੇ ਕੋਈ ਕਿਸੇ ਦੂਜੇ ਸੂਬੇ 'ਚ ਕੰਮ ਕਰ ਸਕਦਾ ਬੀਸੀ ਆ ਕੇ ਰਾਈਟ ਵੇ ਕੰਮ ਕਿਉਂ ਨਹੀਂ ਕਰ ਪਾਉਂਦਾ।
ਤੇ ਦੂਸਰੀ ਗੱਲ ਕਿ ਜਿਹੜੇ ਕੋਈ ਡਾਕਟਰਸ ਤੇ ਨਰਸਿਸ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਟ੍ਰੇਨਿੰਗ ਲਈ ਹੋਈ ਆ ਪਰ ਕੰਪੇਰੇਬਲ ਮੁਲਕਾਂ ਦੇ ਵਿੱਚ, ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇੰਡੀਆ ਨੂੰ ਜਾਂ ਪਾਕਿਸਤਾਨ ਨੂੰ ਉਹ ਕੰਪੇਰੇਬਲ ਮੁਲਕ ਮੰਨਣਗੇ। ਸੋ ਮੇ ਬੀ USA, UK, ਯੂਰੋਪੀਅਨ ਮੁਲਕ, ਆਸਟ੍ਰੇਲੀਆ, ਨਿਊਜ਼ੀਲੈਂਡ, ਜਿਹੜੇ ਅਜਿਹੇ ਮੁਲਕ ਨੇ ਇਹਨਾਂ ਵਿੱਚੋਂ ਜਿਹੜੇ ਕੋਈ ਇੰਟਰਨੈਸ਼ਨਲੀ ਟ੍ਰੇਨਡ ਜਿਹੜੇ ਕੋਈ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ, ਡਾਕਟਰਸ, ਨਰਸਿਸ, ਮਿਡਵਾਈਫਸ, ਉਹਨਾਂ ਨੂੰ ਪ੍ਰੋਵਿਜ਼ਨਲ ਲਾਇਸੈਂਸ ਦਿੱਤਾ ਜਾਏਗਾ ਵਿਦਇਨ 6 weeks।
ਸੋ ਫਾਸਟ ਟਰੈਕ ਕਰ ਦੇਣਾ,
ਫਾਸਟ ਟਰੈਕ ਕਰਨਾ। ਇਹਨੂੰ ਲੈ ਕੇ ਸਵਾਲ ਇਹ ਪੁੱਛਿਆ ਗਿਆ ਕਿ ਇਹ ਅਜੇ ਤੱਕ ਕਿਉਂ ਨਹੀਂ ਕੀਤਾ ਗਿਆ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਉਹਦੇ ਜਵਾਬ ਵਿੱਚ ਪ੍ਰੀਮੀਅਰ ਨੇ ਇਹ ਕਿਹਾ, ਡੇਵਿਡ ਈਬੀ ਨੇ, ਹੁਣ ਬੀਸੀ ਐਨ ਡੀ ਪੀ ਲੀਡਰ ਡੇਵਿਡ ਈਬੀ ਨੇ, ਉਹਨਾਂ ਨੇ ਕਿਹਾ, ਕਹਿੰਦੇ ਕਿ ਅਸੀਂ ਅਜੇ ਤੱਕ ਜਿਹੜੇ ਕਾਲਜਸ ਨੇ ਡਾਕਟਰਸ ਦੇ, ਫਿਜ਼ੀਸ਼ੀਅਨਸ ਦੇ, ਸਰਜਨਸ ਦੇ, ਉਹਨਾਂ ਨੂੰ ਅਸੀਂ ਸਮਾਂ ਦੇ ਰਹੇ ਸੀ ਕਿ ਤੁਸੀਂ ਇਹਨੂੰ ਲਾਗੂ ਕਰੋ ਪ੍ਰੋਵਿਜ਼ਨਲ ਲਾਇਸੈਂਸ, ਕਿ ਲਾਇਸੈਂਸਿੰਗ ਜਿਹੜਾ ਕੰਮ ਹੈ ਤੇਜ਼ ਕਰੋ ਫੋਰ ਇੰਟਰਨੈਸ਼ਨਲੀ ਟ੍ਰੇਨਡ ਐਂਡ ਫੋਰ ਡਾਕਟਰਸ ਐਂਡ ਨਰਸਿਸ ਟ੍ਰੇਨਡ ਇਨ ਅਦਰ ਜੁਰਿਸਡਿਕਸ਼ਨਸ, ਉਹਨਾਂ ਵਾਸਤੇ ਤੁਸੀਂ ਲਾਇਸੈਂਸਿੰਗ ਦੀ ਪ੍ਰਕਿਰਿਆ ਤੇਜ਼ ਕਰੋ। ਕਹਿੰਦੇ ਪਰ ਉਹਨਾਂ ਨੇ ਅਜੇ ਤੱਕ ਕੀਤੀ ਨਹੀਂ, ਬਹੁਤ ਜ਼ਿਆਦਾ ਡਿਲੇ ਹੋ ਗਿਆ, ਨਾਓ ਵੀ ਆਰ ਵੀ ਹੈਵ ਡਿਸਾਈਡਡ ਟੂ ਸਟੈਪ ਇਨ। ਸੋ ਫਿਰ ਵੀ ਸਵਾਲ ਉਹ ਬਰਕਰਾਰ ਹੈ
ਕਿ ਫਿਰ ਹੁਣ ਮੰਨ ਜਾਣਗੇ
ਕਿਉਂ ਕੀਤਾ, ਤੇ ਉਹ ਹੁਣ ਮੰਨ ਜਾਣਗੇ। ਯੈਸ, ਦੈਟਸ ਆਲਸੋ
ਵੈਰੀ ਹੁਣ ਵੀ ਤੁਸੀਂ ਚੋਣ ਵਾਅਦਾ ਕਰ ਰਹੇ ਹੋ, ਬਾਅਦ ਦੇ ਵਿੱਚ ਜਦ ਤੁਸੀਂ ਉਹਨਾਂ ਕੋਲ ਜਾਓਗੇ ਆਨਾਕਾਨੀ ਕਰਨ ਦੇ, ਉਹਨਾਂ ਨੇ 100 ਤਰੀਕੇ ਲੱਭੇ ਹੋਏ ਨੇ, 101ਵਾਂ ਹੋਰ ਲੱਭ ਲੈਣਗੇ।
ਤੇ ਚੌਥਾ ਪੁਆਇੰਟ ਜਿਹੜਾ ਕੱਲ ਉਹਨਾਂ ਨੇ ਅਨਾਉਂਸ ਕੀਤਾ ਕਿ ਫਿਜ਼ੀਸ਼ੀਅਨ ਅਸਿਸਟੈਂਟਸ ਜਿਹੜੇ ਨੇ ਉਹ ਹੋਰ ਜ਼ਿਆਦਾ ਹਾਇਰ ਕੀਤੇ ਜਾਣਗੇ, ਤੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਹੋਰ ਵਧਾਈਆਂ ਜਾ ਸਕਣਗੀਆਂ, ਤਾਂ ਕਿ
ਡਾਕਟਰਸ ਦਾ ਵਰਕਲੋਡ ਘਟੇ।
ਸੋ ਇਹ ਜਿਹੜੀ ਅਨਾਉਂਸਮੈਂਟ ਕੀਤੀ ਹੈ ਕੱਲ ਪ੍ਰੀਮੀਅਰ BCNDP ਲੀਡਰ ਡੇਵਿਡ ਈਬੀ ਨੇ, BCNDP ਦੀ ਇਹ ਹੈਲਥ ਕੇਅਰ ਨਾਲ ਸੰਬੰਧਿਤ ਅਨਾਉਂਸਮੈਂਟ ਸੀ, ਵਿਚ ਵਾਜ਼ ਅਰਾਊਂਡ ਅ ਕਿਚਨ ਟੇਬਲ
ਕੱਲ ਬਰਨਬੀ ਦੇ ਵਿੱਚ ਕੀਤੀ। ਵਾਸੂ ਜੀ, ਹਾਊਸ ਆਫ ਕਾਮਨਸ ਦੇ ਵਿੱਚ ਲਿਬਰਲ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਪ੍ਰੈਜੈਂਟ ਕਰ ਦਿੱਤਾ ਗਿਆ, ਰਸਮੀ ਤੌਰ ਤੇ ਅੱਜ ਉਹ ਪੇਸ਼ ਕੀਤਾ ਜਾਣਾ ਸੀ, ਤੇ ਹੁਣ ਉੱਥੇ ਵੋਟਿੰਗ ਵਗੈਰਾ ਹੋਣੀ ਆ, ਜਿਹੜੇ ਸਪੀਕਰ ਨੇ ਗ੍ਰੈਗ ਫਰਗਸ,
ਵੋਟਿੰਗ ਕੱਲ
ਹੋਣੀ ਆ,
ਅੱਜ ਡਿਬੇਟ
ਹੋਣੀ ਆ। ਗ੍ਰੈਗ ਫਰਗਸ ਨੇ ਇਹ ਆਖਿਆ ਕੱਲ, ਤਾਕੀਦ ਕੀਤੀ ਸਾਰੇ ਮੈਂਬਰਸ ਨੂੰ, ਭਾਈ ਬਿਹੇਵ ਕਰਿਓ, ਇੰਨੀ ਹੀਟਿਡ ਡਿਸਕਸ਼ਨ ਨਾ ਹੋਵੇ ਕਿ ਆਪੇ ਤੋਂ ਬਾਹਰ ਹੋ ਜਾਓ, ਡਿਸਿਪਲਿਨ ਮੇਨਟੇਨ ਕੀਤਾ ਜਾਵੇ, ਪ੍ਰੋਟੋਕਾਲ ਵੀ ਉਲੰਘਣਾ ਨਾ ਹੋਵੇ। ਅੱਛਾ ਵਾਸੂ ਜੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸਭ ਦੌਰਾਨ ਕੈਨੇਡਾ ਦੇ ਵਿੱਚ ਨਹੀਂ ਹੈਗੇ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਯੂਨਾਈਟਿਡ ਨੇਸ਼ਨਜ਼ ਦੀ ਜਿਹੜੀ ਅਸੈਂਬਲੀ ਆ, ਜਨਰਲ ਅਸੈਂਬਲੀ, ਉਹ ਅਟੈਂਡ ਕਰਨ ਲਈ ਅਤੇ ਇੱਕ ਸਮਿਟ ਆਫ ਦ ਫਿਊਚਰਸ ਅਟੈਂਡ ਕਰਨ ਲਈ ਪਹਿਲਾਂ ਹੀ ਚਲੇ ਗਏ ਸੀ ਨਿਊਯਾਰਕ। ਕੱਲ੍ਹ ਰਾਤੀਂ ਦ ਲੇਟ ਸ਼ੋਅ ਵਿਦ ਸਟੀਵਨ ਕੋਲਬੇਅਰ, ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਟਰਵਿਊ ਵਾਸਤੇ ਗਏ ਸੀ, ਉੱਥੇ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੁਝ ਹਾਈਲਾਈਟ ਕੀਤੀਆਂ, ਇੱਕ ਸਵਾਲ ਸਟੀਵਨ ਕੋਲਬੇਅਰ ਦਾ ਜਿਹੜਾ ਉਹਨਾਂ ਨੇ ਬੜਾ ਇੰਟੈਲੀਜੈਂਟਲੀ ਕਹਿ ਲਓ ਸਾਈਡ ਸਟੈਪ ਕਰ ਲਿਆ, ਉਹ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਪੀਅਰ ਪੋਲੀਏਵ ਦ ਡੋਨਲਡ ਟਰੰਪ ਆਫ ਕੈਨੇਡਾ ਇਜ਼ ਦ ਟਰੰਪ ਆਫ ਕੈਨੇਡਾ, ਉਹਨਾਂ ਨੇ ਰੈਫਰ ਇੱਦਾਂ ਕੀਤਾ ਸੀ,
ਪੋਲੀਏਵ ਦਾ ਨਾਂ ਨਹੀਂ ਲਿਆ।
ਯੈਸ,
ਸੋ ਕਹਿੰਦੇ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਜਿਨ੍ਹਾਂ ਨੂੰ ਟਰੰਪ ਆਫ ਕੈਨੇਡਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਇੱਥੇ ਅਮਰੀਕਾ ਦੇ ਵਿੱਚ, ਕਹਿੰਦੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ, ਵੀ ਤੁਹਾਡੇ ਖਿਲਾਫ ਨਾਨ ਕੌਨਫੀਡੈਂਸ ਮੋਸ਼ਨ ਲੈ ਕੇ ਆ ਰਹੇ ਨੇ, ਸੋ ਉਹ ਉਸ ਚੀਜ਼ ਨੂੰ ਉਹਨਾਂ ਨੇ ਸਾਈਡ ਸਟੈਪ ਕੀਤਾ, ਪੀਅਰ ਪੋਲੀਏਵ ਦਾ ਜ਼ਿਕਰ ਪੂਰੀ ਇੰਟਰਵਿਊ ਦੇ ਵਿੱਚ ਨਹੀਂ ਕੀਤਾ।
ਚੰਗੀ ਗੱਲ ਸੀ ਕਿ ਜਿਹੜਾ ਉਸ ਤਰ੍ਹਾਂ ਦਾ ਬੇਟ ਜਾਂ ਉਹ ਸਵਾਲ ਸੀ ਉਹਨੂੰ ਓਨੀ ਜ਼ਿਆਦਾ ਤੂਲ ਨਹੀਂ ਦਿੱਤੀ। ਹਾਂ, ਨਾਨ ਕੌਨਫੀਡੈਂਸ ਵੋਟ ਵਾਲੇ ਮਤੇ ਤੇ ਜਾਂ ਇਸ ਮਤੇ ਬਾਰੇ ਜਸਟਿਨ ਟਰੂਡੋ ਨੇ ਜ਼ਰੂਰ ਕਿਹਾ ਕਿ ਮੇਰੇ ਵਿਰੋਧੀਆਂ ਨੂੰ ਲੱਗਦਾ ਕਿ ਇਸ ਵੇਲੇ ਉਹਨਾਂ ਦਾ ਸਭ ਤੋਂ ਵਧੀਆ ਚਾਂਸ ਹੈਗਾ ਕਿ ਉਹ ਸਰਕਾਰ ਨੂੰ ਡੇਗ ਕੇ ਜਿੱਤ ਸਕਦੇ ਨੇ। ਲੋਕੀ ਇਸ ਵੇਲੇ ਕੋਸਟ ਆਫ ਲਿਵਿੰਗ ਕਰਕੇ ਬੜੇ ਪਰੇਸ਼ਾਨ ਨੇ,
ਫਰਸਟ੍ਰੇਟਿਡ
ਨੇ, ਤੇ ਜਿਹੜੀ ਆਪਣੀ ਉਹ ਪੜਾਸ ਹੈਗੀ ਆ, ਕਹਿੰਦੇ ਉਹ ਮੇਰੇ ਤੇ ਇਸ ਵੇਲੇ ਉਹ ਕੱਢਦੇ ਪਏ ਨੇ, ਹਾਲਾਂਕਿ ਕੈਨੇਡੀਅਨ ਇਕਨੋਮੀ ਦਾ ਆਊਟਲੁੱਕ ਅਮਰੀਕਾ ਨਾਲੋਂ ਬਿਹਤਰ ਆ।
ਯਾ, ਕਹਿੰਦੇ ਮੈਕਰੋ ਲੈਵਲ ਤੇ ਜੇ ਅਸੀਂ ਦੇਖੀਏ ਕੈਨੇਡੀਅਨ ਇਕਨੋਮੀ ਇਜ਼ ਪਰਫਾਰਮਿੰਗ ਬੈਟਰ ਦੈਨ US ਇਕਨੋਮੀ, ਪਰ ਕਹਿੰਦੇ ਇਹ ਜਿਹੜੀ ਮੈਕਰੋ ਲੈਵਲ ਤੇ ਜੋ ਸਾਡੀ ਇਹ ਕਹਿ ਲਓ ਸਾਡੇ ਕੋਲ ਜਿਹੜੀ ਬੜਤ ਹੈ, ਕਹਿੰਦੇ ਇਹ ਆਮ ਤੌਰ ਤੇ ਕੈਨੇਡੀਅਨਸ ਨੂੰ ਉਦੋਂ ਮਹਿਸੂਸ ਨਹੀਂ ਹੋ ਰਹੀ ਜਦੋਂ ਗਰੋਸਰੀ ਖਰੀਦਣ ਜਾਂਦੇ ਨੇ, ਇਹਨਾਂ ਨੇ ਗੱਲ ਸਵੀਕਾਰ ਕੀਤੀ। ਦੂਸਰੀ ਗੱਲ ਵਿਜੇ ਜੀ, ਜਿਹੜੀ ਮੈਨੂੰ ਲੱਗਿਆ ਕਿ ਇੱਕ ਬੜੀ ਵੱਡੀ ਐਡਮਿਸ਼ਨ ਸੀ ਔਨ ਇੰਟਰਨੈਸ਼ਨਲ ਸਟੇਜ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਕਿ ਸੋ ਇਹਦੇ ਨਾਲ ਹੀ ਉਹਨਾਂ ਨੇ ਜੁੜੀ ਹੋਈ ਗੱਲ, ਕਿਉਂਕਿ ਉਹਨਾਂ ਨੇ ਪੁੱਛਿਆ ਵੀ ਕੈਨੇਡਾ ਅਮਰੀਕਾ ਵਰਗਾ ਹੀ ਹੈ ਵੀ ਕਿਵੇਂ ਵੱਖਰਾ ਹੈ, ਸੋ ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਪਿਛਲੇ ਇੱਕ ਡੈਕੇਡ ਦੇ ਵਿੱਚ 10 ਸਾਲਾਂ ਤੋਂ, ਤੇ 10 ਸਾਲ ਮਤਲਬ ਲਿਬਰਲ ਸਰਕਾਰ ਹੀ ਹੈ, 15 ਤੋਂ ਲਿਬਰਲ ਸਰਕਾਰ ਹੈ, ਕਹਿੰਦੇ ਅਸੀਂ ਪਿਛਲੇ ਇੱਕ ਦਹਾਕੇ ਦੇ ਵਿੱਚ ਹਾਊਸਿੰਗ ਨੂੰ ਲੈ ਕੇ ਥੋੜੇ ਪਿੱਛੇ ਰਹਿ ਗਏ ਹਾਂ, ਕਹਿੰਦੇ ਅਸੀਂ ਵੀ ਹੈਵ ਲੋਸਟ ਸਮ ਗਰਾਊਂਡ, ਹਾਊਸਿੰਗ ਸਪਲਾਈ ਅਸੀਂ ਉਨੀ ਨਹੀਂ ਵਧਾਈ, ਤੇ ਕਹਿੰਦੇ ਇਹ ਇੱਕ ਫਰਕ ਹੈਗਾ। ਸੋ ਜਿਹੜਾ ਹਾਊਸਿੰਗ ਕ੍ਰਾਈਸਿਸ ਹੈ, ਇਟਸ ਲਿਟਲ ਸ਼ਾਰਪਰ ਇਨ ਕੈਨੇਡਾ ਐਸ ਕੰਪੇਅਰ ਟੂ ਦ US, ਕਹਿੰਦੇ ਇਹ ਥੋੜੇ ਬਹੁਤੇ ਫਰਕ ਹੈਗੇ ਨੇ, ਤੇ ਕਹਿੰਦੇ ਜਿਹੜੀਆਂ ਕੈਨੇਡੀਅਨਸ ਦੀਆਂ ਫਰਸਟ੍ਰੇਸ਼ਨਸ ਨੇ ਮੈਂ ਸਮਝਦਾ, ਤੇ ਉਹ ਹੁਣ ਆਪਣੀ ਸਾਰੀ ਫਰਸਟ੍ਰੇਸ਼ਨ ਮੇਰੇ ਤੇ ਕੱਢਣਾ ਚਾਹ ਰਹੇ ਨੇ, ਕਹਿੰਦੇ ਉਹ ਵੀ ਅੰਡਰਸਟੈਂਡੇਬਲ ਆ।
ਵਾਸੂ ਜੀ, ਫਿਰ ਇਹ ਵੀ ਪੁੱਛਿਆ ਗਿਆ ਵੀ ਚਲੋ ਕੈਨੇਡਾ ਤੇ US ਦੇ ਵਿੱਚ ਬਹੁਤ ਕੁਝ ਸਮਾਨਤਾਵਾਂ ਨੇ, ਪਰ ਉਹ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਲੈ ਕੇ ਖਹਿਬਾਜ਼ੀ ਹੋ ਜਾਂਦੀ ਹੈ, ਜਿੱਥੇ ਲੈ ਕੇ ਆਪਸ ਦੇ ਵਿੱਚ ਕੋਈ ਮਨ ਮੁਟਾਵ ਜਾਂ ਮਤਭੇਦ ਹੁੰਦਾ,
ਵਿਚ ਆਰ ਦ ਇਸ਼ੂਜ਼ ਵੀ
ਫਾਈਟ ਓਵਰ। ਤੇ ਜਸਟਿਨ ਟਰੂਡੋ ਨੇ ਕਿਹਾ ਵੀ ਇਹਦੇ ਵਿੱਚ ਇੱਕ ਤਾਂ ਸੋਫਟਵੁੱਡ ਲੰਬਰ ਆ, ਕਹਿੰਦੇ ਵੀ ਤੁਹਾਡੀ ਜਿਹੜੀ ਲੰਬਰ ਹੈ ਤੁਹਾਨੂੰ ਮਹਿੰਗੀ ਬਹੁਤ ਪੈਂਦੀ ਆ।
ਇਹਦੇ ਵਿੱਚ ਜਸਟਿਨ ਟਰੂਡੋ ਨੇ ਨਹੀਂ ਕਿਹਾ ਸੋਫਟਵੁੱਡ ਲੰਬਰ,
ਕਹਿੰਦਾ ਲੰਬਰ ਟਿੰਬਰ,
ਕਿਹਾ ਸੋਫਟਵੁੱਡ ਲੰਬਰ ਵੀ ਕਿਹੜੇ ਇਸ਼ੂਜ਼ ਨੇ ਜਿਨ੍ਹਾਂ ਉੱਤੇ ਅਸੀਂ ਲੜਾਈ ਕਰਦੇ ਹਾਂ, ਸੋਫਟਵੁੱਡ ਲੰਬਰ, ਫਿਸ਼ਿੰਗ, ਇਹਦਾ ਉਹਨਾਂ ਨੇ ਕਿਹਾ। ਸੋ ਹੀ ਵਾਜ਼ ਐਕਚੁਅਲੀ ਫਿਸ਼ਿੰਗ।
ਜੀ
ਅੱਗੋਂ ਜਸਟਿਨ ਟਰੂਡੋ ਨੇ ਜਿਹੜੀ ਗੱਲ ਕਹੀ ਆ ਨਾ, ਉਹਨੂੰ ਲੈ ਕੇ ਵਿਵਾਦ ਬਣ ਗਿਆ ਵਿਜੇ ਜੀ। ਸੋ ਜਸਟਿਨ ਟਰੂਡੋ ਨੇ ਇਹ ਕਿਹਾ, ਕਹਿੰਦੇ ਦੀਜ਼ ਆਰ ਇਸ਼ੂਜ਼ ਯਾ ਬਟ ਦੇ ਆਰ ਆਲਵੇਜ਼ ਸਮਾਲ ਇਸ਼ੂਜ਼, ਉਹਨਾਂ ਨੇ ਇੱਦਾਂ ਗੱਲ ਕਹੀ। ਤੇ ਉਹ ਇੱਦਾਂ ਕਹਿਣਾ ਚਾਹ ਰਹੇ ਸੀ ਵੀ ਕੈਨੇਡਾ ਤੇ ਅਮਰੀਕਾ ਬੜੇ ਵਧੀਆ ਦੋਸਤ ਨੇ, ਵੀ ਸਾਡੇ ਵਿੱਚ ਮਨਮੁਟਾਵ ਹੈਗੇ ਨੇ ਪਰ ਛੋਟੇ ਮੋਟੇ ਕੋਈ ਗੱਲਾਂ ਬਾਤਾਂ ਨੇ,
ਵੀ ਇੰਨੇ ਮਨਮੁਟਾਵ ਨਹੀਂ, ਵੀ ਸਾਡੇ ਪੂਰੇ ਦੇ ਪੂਰੇ ਰਿਸ਼ਤੇ ਹੀ ਕੁੜੱਤਣ ਦੇ ਵਿੱਚ ਪੈ ਜਾਣ।
ਪਰ ਕਿਉਂਕਿ ਸਟੀਵਨ ਕੋਲਬੇਅਰ ਨੇ ਇਹ ਕਹਿਤਾ ਸੀ ਸੋਫਟਵੁੱਡ ਲੰਬਰ, ਫਿਸ਼ਿੰਗ, ਅੱਗੋਂ ਜਸਟਿਨ ਟਰੂਡੋ ਨੇ ਕਹਿਤਾ ਦੀਜ਼ ਆ ਸਮਾਲ ਇਸ਼ੂਜ਼, ਕੰਜ਼ਰਵੇਟਿਵ ਪਾਰਟੀ ਦਾ ਸਵੇਰੇ ਬਿਆਨ ਆ ਗਿਆ
ਹੁਣ ਚੱਕਲੀ ਗੱਲ,
ਕਹਿੰਦੇ ਕਿ ਆ ਦੇਖੋ ਸੋਫਟਵੁੱਡ ਲੰਬਰ ਦੇ ਉੱਤੇ ਜਿਹੜੀਆਂ ਟੈਰਿਫਸ ਲੱਗ ਗਈਆਂ ਅਮਰੀਕਾ ਵਿੱਚ, ਜਸਟਿਨ ਟਰੂਡੋ ਉਹਨੂੰ ਇੱਕ ਮਾਈਨਰ ਇਸ਼ੂ ਕਹਿ ਕੇ ਆ ਗਏ, ਫਿਸ਼ਿੰਗ ਨੂੰ ਇੱਕ ਮਾਈਨਰ ਇਸ਼ੂ ਕਹਿ ਕੇ ਆ ਗਏ, ਕਹਿੰਦੇ ਇਹਦੇ ਕਰਕੇ ਨਾ ਟੈਰਿਫਸ ਦੇ ਕਰਕੇ ਤਾਂ BC ਦੇ ਵਿੱਚ ਸੋਫਟਵੁੱਡ ਲੰਬਰ ਮਿਲਸ ਬੰਦ ਹੋ ਰਹੀਆਂ ਨੇ,
ਲਗਭਗ 8% ਤੋਂ ਵਧਾ ਕੇ ਔਨ ਐਵਰੇਜ 14.5% ਕਰ ਦਿੱਤੇ ਗਏ ਨੇ ਅਮਰੀਕਾ ਵੱਲੋਂ ਰੀਸੈਂਟਲੀ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਵਿਵਾਦ ਜਾਂ ਕਾਫੀ ਇੱਥੇ ਤਰਥੱਲੀ ਮਚੀ ਸੀ ਕਿਉਂਕਿ ਇੱਥੇ ਦੀ ਲੰਬਰ ਇੰਡਸਟਰੀ ਉਹਦੇ ਕਰਕੇ ਇੰਪੈਕਟ ਹੁੰਦੀ ਆ। ਬਾਕੀ ਬਸ ਵੀ ਜਸਟਿਨ ਟਰੂਡੋ ਨੇ ਆਪਣੀ ਇਸ ਵਰਲਡ ਸਟੇਜ ਤੇ ਜਿਹੜੀ ਕੱਲ੍ਹ ਇਹ ਕਿਉਂਕਿ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਹੈਲਥ ਕੇਅਰ, ਡੈਂਟਲ ਕੇਅਰ, ਫਾਰਮਾ ਕੇਅਰ, ਇਹ ਵਾਲੀਆਂ ਚੀਜ਼ਾਂ ਉਹਨੂੰ ਜ਼ਰੂਰ ਉੱਥੇ ਕਾਫੀ ਜਾ ਕੇ ਹਾਈਲਾਈਟ ਕੀਤਾ। ਜੇ ਸੋਸ਼ਲ ਮੀਡੀਆ 'ਤੇ ਜਾ ਕੇ ਵੇਖੋ ਤਾਂ ਬਹੁਤ ਸਾਰੇ ਲੋਕ ਕਹਿੰਦੇ ਵੀ ਜਿਸ ਹੈਲਥ ਕੇਅਰ, ਯੂਨੀਵਰਸਲ ਹੈਲਥ ਕੇਅਰ ਦੀ ਉੱਥੇ ਜਾ ਕੇ ਬਹੁਤ ਸਿਫਤਾਂ ਕਰ ਰਹੇ ਨੇ ਜਸਟਿਨ ਟਰੂਡੋ, ਉਸੇ ਯੂਨੀਵਰਸਲ ਹੈਲਥ ਕੇਅਰ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਨੇ ਇੱਥੇ ਵੀ ਅਮਰੀਕਾ ਜਾ ਕੇ ਕਹਿਣਾ ਤਾਂ ਬੜਾ ਚੰਗਾ ਲੱਗਦਾ ਵੀ ਜੀ ਅਸੀਂ ਮੁਫਤ ਹੈਲਥ ਕੇਅਰ ਪ੍ਰੋਵਾਈਡ ਕਰਦੇ ਹਾਂ ਲੋਕਾਂ ਨੂੰ, ਪਰ ਇੱਥੇ ਜ਼ਮੀਨੀ ਪੱਧਰ 'ਤੇ ਜਿਹੜੀ ਉਹਦੀ ਹਕੀਕਤ ਆ ਉਹ ਬੜੀ ਵੱਖਰੀ ਹੈ।
ਕਿਉਂਕਿ ਸਟੀਵਨ ਕੋਲਬੇਰ ਨੇ ਕਿਹਾ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਕੋਲੋਂ ਸਸਤੀਆਂ ਮੈਡੀਕੇਸ਼ਨ ਖਰੀਦੀਏ। ਇਹ ਵੀ ਗੱਲ ਚੱਲਦੀ ਨਾ ਵੀ ਅਮਰੀਕਨ ਸਾਡੇ ਕੋਲੋਂ ਸਸਤੀਆਂ ਦਵਾਈਆਂ ਲੈਣਾ ਚਾਹੁੰਦੇ ਨੇ,
ਇਨਸੂਲਿਨ ਵਗੈਰਾ,
ਹਾਂ, ਤੇ ਓਜ਼ੈਂਪਿਕ ਤੇ ਸਾਰਾ ਕੁਝ। ਸੋ ਉਹਦੇ ਬਾਰੇ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਚਾਹੁੰਦੇ ਤੁਸੀਂ ਸਾਨੂੰ ਸਸਤੀਆਂ ਦਵਾਈਆਂ ਦੇ ਦਿਓ। ਜਸਟਿਨ ਟਰੂਡੋ ਕਹਿੰਦੇ ਕਹਿੰਦੇ ਹਾਂ ਠੀਕ ਆ ਅਸੀਂ ਤੁਹਾਡੀ ਮਦਦ ਕਰਨੀ ਹੈਗੇ ਆ, ਬਟ ਇਟ ਵੁੱਡ ਬੀ ਬੈਟਰ ਇਫ ਯੂ ਹੈਡ ਯੂਨੀਵਰਸਲ ਫਾਰ ਹੈਲਥ ਕੇਅਰ।
ਜੀ,
ਤੇ ਜਦੋਂ ਉਹਨਾਂ ਨੇ ਉਹ ਗੱਲ ਕੀ ਤਾੜੀਆਂ ਤੂੜੀਆਂ ਬਹੁਤ ਵੱਜੀਆਂ ਤੇ ਉਹ ਤਾਂ ਕਰਕੇ ਗੱਲ ਹੁੰਦੀ ਹੈ ਵੀ ਤੁਸੀਂ ਉੱਥੇ ਜਾ ਕੇ ਤਾਂ ਆਪਣੇ ਯੂਨੀਵਰਸਲ ਹੈਲਥ ਕੇਅਰ ਦੀ ਸ਼ੇਖੀ ਮਾਰ ਕੇ ਆਏ, ਪਰ ਇੱਥੇ ਜੋ ਯੂਨੀਵਰਸਲ ਹੈਲਥ ਕੇਅਰ ਦੀ ਹਕੀਕਤ ਹੈ ਉਹ ਕੈਨੇਡੀਅਨਸ ਜਾਣਦੇ ਨੇ।
ਜੀ ਵਾਸੂ ਜੀ, ਸਮਾਂ ਦੇ
ਇੱਕ ਹੋਰ ਗੱਲ ਜੀ ਮੈਂ ਕੁਇਕਲੀ ਕਰਾਂ। ਸੋ ਉਹਨਾਂ ਨੇ ਕਿਹਾ ਕਹਿੰਦੇ ਵੀ ਕੈਨੇਡਾ ਦਾ ਰੋਲ ਕੀ ਹੈ ਵਰਲਡ ਸਟੇਜ ਤੇ, ਉਹਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਹ ਜਾਰਗਨ ਸਾਰੀ ਇਸਤੇਮਾਲ ਕੀਤੀ। ਫਿਰ ਕਹਿੰਦੇ ਜਿਵੇਂ ਹੇਟੀ ਦੇ ਪ੍ਰਾਈਮ ਮਿਨਿਸਟਰ ਨਾਲ ਮੈਂ ਮੁਲਾਕਾਤ ਕੀਤੀ, ਉਹਨਾਂ ਨੇ ਜਸਟਿਨ ਟਰੂਡੋ ਨੇ ਕਿਹਾ, ਤੇ ਜਦੋਂ ਉਹਨਾਂ ਨੇ ਹੇਟੀ ਦਾ ਜ਼ਿਕਰ ਕੀਤਾ ਸਟੀਵਨ ਕੋਲਬੇਰ ਨੇ ਸ਼ਰਾਰਤ ਕੀਤੀ, ਕਹਿੰਦੇ ਹਾਊ ਆਰ ਦ ਡੌਗਸ ਐਂਡ ਦ ਕੈਟਸ, ਉਹ ਜਿਹੜੀ ਉਹ
ਡੋਨਲਡ ਟਰੰਪ ਨੇ ਗੱਲ
ਕੀਤੀ ਸੀ, ਇਮੀਗ੍ਰੈਂਟਸ ਜਿਹੜੇ ਆ ਰਹੇ ਨੇ ਉਹ ਆਪਣੇ ਪੈਟਸ ਨੂੰ ਖਾ ਰਹੇ ਨੇ, ਤੇ ਜਸਟਿਨ ਟਰੂਡੋ ਨੇ ਉਹਦੇ ਬਹੁਤ ਸਿਆਣਪ ਨਾਲ ਕਿਹਾ ਕਹਿੰਦੇ ਆਈ ਐਮ ਗੋਇੰਗ ਟੂ ਵਾਕ ਰਾਈਟ ਪਾਸਟ ਇਟ, ਸੋ ਆਮ ਨਾਟ ਗੋਇੰਗ ਟੂ ਕਮੈਂਟ।
ਜੀ 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 ਬਿਲਕੁਲ,
ਇਹ ਵੀ ਇਦਾਂ ਦਾ ਹਾਸਾ ਮਜ਼ਾਕ ਜੋਕਸ ਵਗੈਰਾ ਵੀ ਚੱਲਦੇ ਰਹੇ।
ਜੀ, ਆਪਾਂ ਗੱਲ ਕਰਦੇ ਸੀ ਵੀ ਐਂਟਰਟੇਨਮੈਂਟ ਸ਼ੋਅ ਆ, ਸੋ ਜਿਹੜਾ ਐਂਟਰਟੇਨਮੈਂਟ ਕੁਐਸਚਨ ਆ ਉਹ ਬਰਕਰਾਰ ਰੱਖਿਆ ਗਿਆ। ਵਾਸਤਵਿਕ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।